तेरा वैर अडे आए नगर से उतर रहे सुख छाए बैठे गुरु बिराजे न्यू क्रोध की छाए।
वाहे गुरु जी का खालसा
वाहे गुरु जी की फतेह।
तू सुल्तान कहा हूं मिया तेरी कवन बढ़ाई जो तू देहे सो कहा स्वामी मैं मूर्ख कहन न जाई तेरे गुण गावा देह बजाई जैसे सच में रहो रजाई। दसां पातशाहियां दी आत्मक जागदी जोत बाणी गुरु गुरु है बाणी विच बाणी अमृत सारे गुरबाणी कहे सेवक जन मानै प्रतख गुरु निस्तारे। शब्दावतार सतगुरु श्री गुरु ग्रंथ साहिब जी महाराज जी दे पवित्र चरणा च नौवे पातशाह धर्म रक्षक सतगुरु धन धन श्री गुरु तेग बहादुर साहिब जी महाराज जी दे पवित्र पावन इतिहासक स्थान ते संध्या समय दे सजे हुए दवाना च हाजरियां भर के नेता प्रति गुर इतिहास की नौवे पातशाह दे पावन इतिहास की लड़ीवार कथा बहुत ही श्रद्धा भावना ते सत्कार नाल सरवण कर रहे हो। गरीबनवाज सतगुरु मालवे दे पिंडां दा दौरा कर रहे ने मालवे दे कई नगरां नूं पवित्र कर रहे ने। साहिब सच्चे पातशाह जी महाराज जी चल के मूलोवाल नगर आए हन। मूलोवाल नगर विच सतगुरां ने डेरा कीता है। इथों दे गुरु घर दे दो शरदालु भाई माहिया ते भाई गोंदा जी सतगुरां नूं मिले ने। इन्हां नूं जल लिआउण वास्ते सतगुरां ने आदेश दिता। महाराज जी कहिंदे जिहड़ा सामने खूह है इथों जल लैओ। कहिंदे जी इहदा खूह दा पाणी खारा है आग्या होवे ते बाहर दूर एक खूह है उथों सारा नगर पाणी भरदा ते असीं उथों पाणी लैके आईए। महाराज जी ने वेख्या भी नगर निवासी दुखी ने दूरों पाणी भर के लियांदे ने ते दूरों पाणी लियाउण करके इन्हां नूं खेचड़ा हुंदी। वचन कीता इह खारा पाणी नहीं मिठा पाणी वो खारे खूह दा पाणी सतगुरां ने वचन करके मिठा कर दिता जल छकिया। और भाई माहिया ते भाई गोंदा जी ने जदों जल छकिया वह भी बड़े हैरान होए। नाले सारे नगर विच इह गल पसरी कि गुरु साहब ने खारा पाणी मिठा कर दिता है। बड़ी भारी महिमा सतगुरां दी उजागर हुई। बहुत सारा सुजस सतगुरां दा कीता। महाराज जी ने वचन किया इस नगर विच इस खूह दे समेत दस खूह ही लगणगे ग्यारहवां खूह नहीं लगेगा। जे कोई ग्यारहवां खूह लगेगा वह टुट जाएगा जां उहदे विच पाणी नहीं आवेगा जां खारा पाणी होवेगा। तो बड़े लंबे अरसे तक उस नगर विच सिर्फ दस खूह ही रहे। ग्यारहवां खूह अगर किसी ने लाउण दा यतन किया वह कामयाब नहीं हो सकिया। इथों सतगुरु सच्चे पातशाह जी चल के शेखे नगर पहुंचे ने। इथे भी बहुत सारे सिखां दा उधार कीता है पर इथे एक जवंदियां दा भाई तलोका नाम दा आदमी रहिंदा जो कई पिंडां दा बाई पिंडां दा सरदार सी बरागी साध दा चेला सी। भरम करके सतगुरां दे चरणां च नहीं आया क्योंकि बरागी साध ने इहनूं रोक दिता भी तूं उथे नहीं जाणा। तो सतगुरां ने सुभावक ही वचन किया ना बाईया ना तेईया कि ना हुण बाईया रहेगा ना तेईया रहेगा। ये सारे नगर उजड़ गए। होनी सी महाराज जी ने जिहड़ी अपनी रसना तो दस दित्ती भी इदां वरतणी है तो ये सारा पिंड उजड़ गया। होर भी नेड़े कई पिंड उजड़ गए। शेखे तो चल के सतगुरु सच्चे पातशाह जी महाराज हडियाए पहुंचे हैं। बरनाले दे लागे ਇਹ ਪਵਿੱਤਰ ਨਗਰ ਹੈ ਜਿੱਥੇ ਸਤਿਗੁਰਾਂ ਨੇ ਚਰਨ ਪਾਏ ਨੇ ਹਡਿਆਏ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਚਰਨ ਪਾ ਕੇ ਜੋ ਕੌਤਕ ਵਰਤਾ ਰਹੇ ਨੇ, ਆਓ ਸਰਵਣ ਕਰੀਏ। ਇਕਾਗਰਤਾ ਬਣਾਉਣ ਵਾਸਤੇ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਵੈਰ ਹਡਿਆਏ ਨਗਰ ਤੇ ਉਤਰ ਰਹੇ ਸ਼ੁਭ ਥਾਏ।
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਡਿਆਏ ਨਗਰ ਪਹੁੰਚੇ ਤੇ ਹੰਡਿਆਏ ਨਗਰ ਦੇ ਬਾਹਰ ਵਾਰੀ, ਕਿਉਂਕਿ ਨਗਰ ਦੇ ਵਿਚ ਸਤਿਗੁਰਾਂ ਨੇ ਬਹੁਤ ਘੱਟ ਡੇਰਾ ਰੱਖਿਆ। ਜਦੋਂ ਵੀ ਉਤਰਦੇ ਸੀ ਨਗਰ ਤੋਂ ਬਾਹਰ ਹੀ ਆਸਣ ਰੱਖਦੇ ਸੀ। ਗੁਰੂ ਤੇਗ ਬਹਾਦਰ ਸਾਹਿਬ ਦਾ ਵੀ ਇਹੀ ਸੁਭਾਅ ਹੈ, ਪਹਿਲੇ ਗੁਰੂ ਸਾਹਿਬਾਨਾਂ ਦਾ ਵੀ ਇਹੀ ਸੁਭਾਅ ਸੀ। ਗੁਰੂ ਨਾਨਕ ਪਾਤਸ਼ਾਹ ਵੀ ਕਦੇ ਨਗਰ ਦੇ ਵਿਚ ਨਹੀਂ ਸੀ ਜਾਂਦੇ, ਨਗਰ ਦੇ ਬਾਹਰ ਬਾਹਰ ਹੀ ਡੇਰਾ ਜ਼ਿਆਦਾ ਤੌਰ ਤੇ ਰੱਖਿਆ ਕਰਦੇ ਸਨ, ਕਿਉਂਕਿ ਨੌਵੇਂ ਪਾਤਸ਼ਾਹ ਨਾਲ ਸੰਗਤ ਵੀ ਬਹੁਤ ਹੈ, ਬਹੁਤ ਸਾਰੇ ਸਾਧੂ ਮਹਾਤਮਾ ਸਤਿਗੁਰਾਂ ਦੇ ਨਾਲ ਸਨ। ਤੋ ਇਸ ਕਰਕੇ ਸਤਿਗੁਰਾਂ ਨੇ ਹੰਡਿਆਏ ਨਗਰ ਦੇ ਬਾਹਰ ਬਾਹਰ ਖੁੱਲੀ ਜਗ੍ਹਾ ਵੇਖ ਕੇ ਡੇਰਾ ਕੀਤਾ, ਉੱਥੇ ਉਤਰੇ ਨੇ ਸ਼ੁਭ ਥਾਂ ਤੇ
ਬੈਠੇ। ਗੁਰੂ ਬਿਰਾਜੇ ਨਿਓ ਗ੍ਰੋਧ ਕੀ ਛਾਏ,
ਉੱਥੇ ਨਿਓ ਗ੍ਰੋਧ ਦਾ ਦਰਖਤ ਸੀ। ਨਿਓ ਗ੍ਰੋਧ ਦਾ ਦਰਖਤ ਦਾ ਮਤਲਬ ਬੋੜ ਦਾ ਦਰਖਤ, ਬੋੜ ਦਾ ਦਰਖਤ ਸੀ। ਉਸ ਬੋੜ ਦੇ ਦਰਖਤ ਦੇ ਥੱਲੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਬੈਠੇ ਨੇ, ਉਹਦੇ ਥੱਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਉਤਾਰਾ ਕੀਤਾ ਹੈ। ਬੋਰਡ ਦੀ ਛਾਂ ਥੱਲੇ ਸਤਿਗੁਰਾਂ ਨੇ ਡੇਰਾ ਕੀਤਾ ਤੇ ਮਹਾਰਾਜ ਜੀ ਦੀ ਨਿਗਾਹ ਇੱਕ ਬੰਦੇ ਤੇ ਪਈ। ਉਥੇ ਕੋਈ ਹੰਡਿਆਏ ਪਿੰਡ ਦਾ ਹੀ ਬੰਦਾ ਸੀ, ਉਹ ਬਾਹਰ ਡਿੱਗਾ ਹੋਇਆ, ਉਹਨੂੰ ਉਥੇ ਹੀ ਲਿਆ ਕੇ ਕਿਸੇ ਨੇ ਸੁੱਟਿਆ ਹੋਇਆ ਸੀ, ਰੋਗੀ ਸੀ ਉਹ। ਤੇ ਕਹਿੰਦੇ ਉਹਨੂੰ ਹੰਡਿਆਏ ਪਿੰਡ ਦਾ ਹੀ ਉਹ ਆਦਮੀ ਸੀ ਤੇ ਬਾਹਰਲੇ ਪਾਸੇ ਜਿੱਥੇ ਸਤਿਗੁਰਾਂ ਨੇ ਡੇਰਾ ਕੀਤਾ ਹੈ ਮਹਾਰਾਜ ਜੀ ਦੇ ਸਾਹਮਣੇ ਕੁਝ ਦੂਰੀ ਤੇ ਉਹ ਰੋਗੀ ਡਿੱਗਾ ਪਿਆ, ਇੱਕ ਆਦਮੀ ਡਿੱਗਾ ਪਿਆ ਹੈ।
ਜਵਾਰ ਤਨ ਚੜਿਓ ਅਗਨ ਜਨ ਦਿਓ,
ਕਹਿੰਦੇ ਉਹਦੇ ਸਰੀਰ ਨੂੰ ਬੁਖਾਰ ਚੜਿਆ ਹੋਇਆ ਸੀ। ਜਿਹੜਾ ਉਹ ਆਦਮੀ ਉੱਥੇ ਡਿੱਗਾ ਪਿਆ ਸੀ ਉਹਦੇ ਸਰੀਰ ਨੂੰ ਤਾਪ ਚੜਿਆ ਹੋਇਆ ਸੀ, ਬਹੁਤ ਜ਼ਿਆਦਾ ਤਾਪ, ਬਹੁਤ ਜ਼ਿਆਦਾ ਬੁਖਾਰ ਸੀ। ਏਦਾਂ ਜਾਪਦਾ ਸੀ ਵੀ ਜਿਵੇਂ ਉਹ ਬੁਖਾਰ ਨਹੀਂ, ਅੱਗ ਲੱਗੀ ਹੋਈ ਹੈ ਉਹਦੇ ਤਨ ਨੂੰ ਤੇ ਉਹ ਅੱਗ ਉਹਦੇ ਸਰੀਰ ਨੂੰ ਸਾੜ ਰਹੀ ਹੈ, ਜਲਾ ਰਹੀ ਹੈ, ਇੰਨੀ ਜ਼ਿਆਦਾ ਤਪਸ਼ ਤੇ ਤਾਪ ਉਹਦੇ ਸਰੀਰ ਨੂੰ ਚੜਿਆ ਹੋਇਆ।
ਮੁਖ ਸੋ ਕਤਲੇ ਸਵਾਸ ਸਜੂਰ,
ਮੂੰਹ ਸੁੱਕ ਰਿਹਾ। ਪਿੰਡ ਵਾਲੇ ਸਮਝਦੇ ਸੀ ਵੀ ਹੁਣ ਜਦੋਂ ਇਹੋ ਜਿਹਾ ਕਿਸੇ ਨੂੰ ਜ਼ਿਆਦਾ ਬੁਖਾਰ ਚੜ ਜਾਂਦਾ ਸੀ, ਮਹਾਮਾਰੀ ਫੈਲੀ ਹੋਈ ਸੀ ਪਿੰਡ ਚ ਹੰਡਿਆਏ ਚ, ਉਹ ਬੰਦਿਆਂ ਨੂੰ ਬਾਹਰ ਚੁੱਕ ਕੇ ਸੁੱਟ ਜਾਂਦੇ ਸੀ ਵੀ ਇਹਨੇ ਤਾਂ ਹੁਣ ਮਾਰੀ ਜਾਣਾ, ਨਹੀਂ ਤਾਂ ਪਿੰਡ ਚ ਹੋਰ ਫੈਲਾਏਗਾ ਰੋਗ। ਉਹ ਇਹਨੂੰ ਵੀ ਉੱਥੇ ਬਾਹਰ ਛੱਡ ਗਏ ਸੀ ਤੇ ਤਨ ਤੇ ਤਾਪ ਚੜਿਆ ਹੋਇਆ, ਮੂੰਹ ਉਹਦਾ ਸੁੱਕ ਰਿਹਾ ਸੀ, ਲੰਮੇ ਲੰਮੇ ਹੋਕੇ ਭਰਦਾ ਸੀ, ਸਾਹ ਭਰਦਾ ਸੀ।
ਕੰਪਤ ਕਾਇਆ ਸੰਕਟ ਘੋਰ,
ਤਨ ਉਹਦਾ ਕੰਬਦਾ ਸੀ, ਬੁਖਾਰ ਜੋ ਚੜਿਆ ਹੋਇਆ ਸੀ, ਤਾਪ ਬਹੁਤ ਜ਼ਿਆਦਾ ਸੀ, ਤਾਪ ਕਰਕੇ ਸਰੀਰ ਕੰਬਦਾ ਹੈ, ਬਹੁਤ ਜ਼ਿਆਦਾ ਘੋਰ ਭਿਆਨਕ ਸੰਕਟ ਉਸ ਬੰਦੇ ਨੂੰ ਆਪਣੇ ਤਨ ਤੇ ਸਹਿਣਾ ਪੈ ਰਿਹਾ।
ਸਿਰ ਅਰਹਾਰ ਫੋਰਨ ਕਨੇ,
ਉਹਦਾ ਸਿਰ ਪਾਟਦਾ ਦਰਦ ਦੇ ਨਾਲ, ਇੰਨਾ ਜ਼ਿਆਦਾ ਬੁਖਾਰ ਤਾਪ ਹੈ ਕਿ ਸਿਰ ਦਰਦ ਦੇ ਨਾਲ ਪਾਟਦਾ, ਹੱਡ ਟੁੱਟਦੇ ਨੇ, ਜਿਹਨੂੰ ਹੱਡ ਫੋਰਨੀ ਕਹਿੰਦੇ ਨੇ ਨਾ, ਵੀ ਹੱਡ ਟੁੱਟਦੇ ਨੇ, ਸਰੀਰ ਦੀਆਂ ਹੱਡੀਆਂ ਦੇ ਵਿਚ ਵੀ ਚੀਸਾਂ ਉੱਠਦੀਆਂ ਨੇ, ਇੰਨੀ ਜ਼ਿਆਦਾ ਦਰਦ ਉਹਦੇ ਤਨ ਦੇ ਵਿਚ ਹੋ ਰਹੀ ਹੈ।
ਪੀੜਤ ਜਵਰ ਤੇ ਜਾਏ ਨਾ ਧਨੇ,
ਜਿੰਨੀ ਪੀੜ ਉਹਨੂੰ ਬੁਖਾਰ ਕਰਕੇ ਚੜੀ ਹੋਈ ਹੈ, ਸਰੀਰ ਚ ਦਰਦ ਹੋ ਰਹੀ ਹੈ, ਸਿਰ ਦੇ ਵਿਚ ਸਾਰਾ ਤਨ ਉਹਦਾ ਦਰਦ ਹੋ ਰਿਹਾ, ਕਿੰਨਾ ਕੁ ਦਰਦ ਹੋ ਰਿਹਾ, ਕਹਿੰਦੇ ਵੀ ਉਹਦੇ ਕੋਲੋਂ ਬਿਆਨ ਵੀ ਕਰਕੇ ਨੀ ਦੱਸੀ ਜਾ ਰਹੀ, ਮੂੰਹ ਤੋਂ ਵੀ ਬੋਲਿਆ ਨੀ ਜਾਂਦਾ, ਇੰਨਾ ਜ਼ਿਆਦਾ ਦਰਦ ਉਹਦੇ ਤਨ ਤੇ ਸਰੀਰ ਤੇ ਹੋ ਰਿਹਾ ਜਿਹੜਾ ਦੱਸਿਆ ਨੀ ਜਾ ਸਕਦਾ।
ਕਬ ਬੈਠੇ ਕਬ ਭੂਮੈ ਪਰੇ,
ਕਦੇ ਉੱਠ ਕੇ ਬੈਠ ਜਾਂਦਾ ਦਰਦ ਦੇ ਨਾਲ ਤੇ ਕਦੇ ਇੰਨਾ ਜ਼ਿਆਦਾ ਦਰਦ ਹੁੰਦਾ ਵੀ ਜ਼ਮੀਨ ਤੇ ਲੇਟਣ ਲੱਗ ਪੈਂਦਾ, ਕਦੇ ਬੈਠ ਜਾਂਦਾ ਉੱਠ ਕੇ, ਕਦੇ ਜ਼ਮੀਨ ਦੇ ਉੱਤੇ ਲੇਟਣ ਲੱਗ ਪੈਂਦਾ।
ਕਬ ਅੰਗੜਾਏ ਜਮਨ ਕਰੇ,
ਕਦੇ ਅੰਗੜਾਈਆਂ ਲੈਂਦਾ ਬੁਖਾਰ ਕਰਕੇ, ਸਰੀਰ ਦੀ ਆਕੜ ਭੰਨਦਾ। ਨਿਹੰਗ ਸਿੰਘ ਤਾਂ ਬੁਖਾਰ ਨੂੰ ਕਹਿੰਦੇ ਵੀ ਆਕੜ ਪਾਨੀ ਨੇ, ਜੇ ਬੁਖਾਰ ਚੜ੍ਹ ਜੇ ਤੇ ਕਹਿੰਦੇ ਆਕੜ ਪਨ ਹੋਇਆ ਤੇ ਕਹਿੰਦੇ ਆਕੜਾਂ ਭੰਨਦਾ ਭਾਵ ਸਰੀਰ ਦੀਆਂ ਗੜਾਈਆਂ ਲੈਂਦਾ ਜੰਭਾਈਆਂ ਲੈਂਦਾ ਉਬਾਸੀਆਂ ਲੈਂਦਾ ਬੁਖਾਰ ਕਰਕੇ
ਵਿਆਕੁਲ ਦੇਖ ਗੁਰੂ ਬਚ ਕਿਉ ਏਕੋ ਅਹਿ ਪਾਇ ਦੁਖ ਰਿਓ
ਸਾਹਮਣੇ ਮਹਾਰਾਜ ਜੀ ਵੇਖ ਰਹੇ ਸੀ ਵੀ ਬੜਾ ਦੁਖੀ ਹੈ ਬੰਦਾ ਉਹਨੂੰ ਵਿਆਕੁਲ ਹੋਇਆ ਵੇਖ ਕੇ ਦੁਖੀ ਹੋਇਆ ਵੇਖ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਪੁੱਛਣ ਲੱਗੇ ਭਾਈ ਇਹ ਕੌਣ ਹੈ ਬੜਾ ਦੁਖੀ ਹੈ ਬੜਾ ਰੋਗੀ ਜਾਪਦਾ ਵੀ ਸਰੀਰ ਕਦੇ ਬੈਠਦਾ ਕਦੇ ਉੱਠਦਾ ਤੇ ਕਦੇ ਲੇਟ ਜਾਂਦਾ ਕਦੇ ਜ਼ਮੀਨ ਤੇ ਪਸਰਨ ਲੱਗ ਪੈਂਦਾ ਕਦੇ ਜੰਭਾਈਆਂ ਲੈਂਦਾ ਵੀ ਇਹ ਹੈ ਕੌਣ ਤੇ ਇਹਨੂੰ ਏਦਾਂ ਦਾ ਕਿਹੜਾ ਰੋਗ ਲੱਗਾ ਹੋਇਆ ਜਿਹੜਾ ਇੱਥੇ ਦੁਖੀ ਹੋ ਰਿਹਾ
ਆਪਣੇ ਘਰ ਕਿਉਂ ਜਾਏ ਨਾ ਪਰਿਓ
ਆਪਣੇ ਘਰ ਕਿਉਂ ਨੀ ਪਿਆ ਹੋਇਆ ਜੇ ਇਹਨਾਂ ਇਹਨੂੰ ਰੋਗ ਲੱਗਾ ਹੋਇਆ ਤੇ ਰੋਗੀ ਬੰਦੇ ਦਾ ਤੇ ਘਰ ਦੇ ਵਿੱਚ ਇਲਾਜ ਕਰਦੇ ਨੇ ਇਹ ਆਪਣੇ ਘਰ ਦੇ ਵਿੱਚ ਕਿਉਂ ਨੀ ਪਿਆ ਹੋਇਆ ਇੱਥੇ ਬਾਹਰ ਆ ਕੇ ਕਿਉਂ ਪਿਆ ਹੋਇਆ ਨਗਰੋਂ ਬਾਹਰ ਆ ਕੇ ਕਿਉਂ ਡੇਰਾ ਕੀਤਾ ਹੋਇਆ
ਪ੍ਰਿਥੀ ਪਰ ਰਜਸੋਂ ਭਰਿਓ
ਇੱਥੇ ਬਾਹਰ ਜ਼ਮੀਨ ਦੇ ਉੱਤੇ ਥੱਲੇ ਹੀ ਪਿਆ ਕੋਈ ਥੱਲੇ ਆਸਣ ਨੀ ਵਿਛਾਇਆ ਕੋਈ ਬਿਸਤਰਾ ਨੀ ਵਿਛਾਇਆ ਏਦਾਂ ਮਿੱਟੀ ਦੇ ਵਿੱਚ ਰੁਲ ਰਿਹਾ ਤੇ ਸਾਰਾ ਸਰੀਰ ਇਹਦਾ ਮਿੱਟੀ ਮਿੱਟੀ ਹੋ ਰਿਹਾ ਸਾਰੇ ਸਰੀਰ ਤੇ ਇਹਦੇ ਧੂੜ ਤੇ ਮਿੱਟੀ ਜੰਮੀ ਹੋਈ ਹੈ
ਤੇ ਪੁਰ ਕੇ ਮਨ ਇੱਕ ਦੋਏ ਦੀਨ ਮਨੋ ਸੁਨ ਬੋਲੇ ਸੋਏ
ਉਸੇ ਹੰਡਿਆਏ ਪਿੰਡ ਦੇ ਇੱਕ ਦੋ ਬੰਦੇ ਸਤਿਗੁਰਾਂ ਦੇ ਕੋਲ ਬੈਠੇ ਸੀ ਉਹ ਬੜੇ ਦੀਨ ਮਨੇ ਹੋ ਕੇ ਦੁਖੀ ਸਨ ਪਿੰਡ ਦੇ ਵਿੱਚ ਰੋਗ ਫੈਲਿਆ ਹੋਇਆ ਸੀ ਜਿਹਨੂੰ ਤਾਪ ਚੜ੍ਹਦਾ ਸੀ ਉਹਦੇ ਪ੍ਰਾਣ ਨਿਕਲ ਜਾਂਦੇ ਸਨ ਏਦਾਂ ਦਾ ਬੁਖਾਰ ਫੈਲਿਆ ਹੋਇਆ ਸੀ ਸਾਰੇ ਪਿੰਡ ਚ ਉਹ ਜਿਹੜੇ ਪਿੰਡ ਦੇ ਇੱਕ ਦੋ ਬੰਦੇ ਮਹਾਰਾਜ ਜੀ ਕੋਲ ਬੈਠੇ ਸਨ ਜਿਹੜੇ ਜਾਣਦੇ ਸੀ ਉਸ ਬੰਦੇ ਬਾਰੇ ਜਿਹੜਾ ਰੋਗੀ ਹੈ ਉਹਦੇ ਬਾਰੇ ਚੰਗੀ ਤਰ੍ਹਾਂ ਜਾਣਦੇ ਸੀ ਉਹ ਬੋਲੇ ਦੀਨ ਮਨੇ ਹੋ ਕੇ ਬੜਾ ਨਿਮਰਤਾ ਮਨ ਚ ਹਲੀਮੀ ਧਾਰਨ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ
ਇਸ ਕੋ ਚੜਿਓ ਬਡੋ ਜਵਰ ਜ਼ੋਰ
ਲੱਗੇ ਮਹਾਰਾਜ ਜੀ ਇਹਨੂੰ ਜ਼ਵਰ ਚੜਿਆ ਹੋਇਆ ਜ਼ਵਰ ਕਹਿੰਦੇ ਨੇ ਤਾਪ ਨੂੰ ਬੁਖਾਰ ਨੂੰ ਮਹਾਰਾਜ ਇਹਨੂੰ ਬਹੁਤ ਜ਼ਿਆਦਾ ਭਿਆਨਕ ਬੁਖਾਰ ਚੜਿਆ ਹੋਇਆ ਤਾਪ ਚੜਿਆ ਹੋਇਆ
ਪਾਏ ਰਿਓ ਸੰਕਟੋਰ ਘੋਰ
ਉਸ ਬੁਖਾਰ ਕਰਕੇ ਇਹਨੂੰ ਇਹ ਬੜਾ ਭਿਆਨਕ ਸੰਕਟ ਸਹਿਣਾ ਪੈ ਰਿਹਾ ਬਹੁਤ ਜ਼ਿਆਦਾ ਡਾਢਾ ਦੁੱਖ ਇਹਨੂੰ ਚੱਲਣਾ ਪੈ ਰਿਹਾ
ਰਾਤ ਗੋਬਰੋ ਪੀਰੋ ਰੰਗ
ਮਹਾਰਾਜ ਉਹਦੇ ਨਾਲ ਇਹਦਾ ਸਰੀਰ ਦੁਬਲਾ ਹੋ ਗਿਆ ਤੇ ਇਹਦੇ ਸਰੀਰ ਦਾ ਰੰਗ ਜਿਹੜਾ ਉਹ ਪੀਲਾ ਹੋ ਚੁੱਕਾ ਹੈ
ਭਇਓ ਨਿਬਲ ਜੇ ਸਗਰੋ ਅੰਗ
ਇਹਦੇ ਸਰੀਰ ਦੇ ਸਾਰੇ ਅੰਗ ਉਸ ਬੁਖਾਰ ਕਰਕੇ ਨਿਬਲ ਹੋ ਚੁੱਕੇ ਨੇ ਇਹਦੇ ਸਰੀਰ ਦਾ ਬਲ ਟੁੱਟ ਚੁੱਕਾ ਹੈ ਸਰੀਰ ਦੇ ਸਾਰੇ ਅੰਗ ਨਿਰਬਲ ਤੇ ਕਮਜ਼ੋਰ ਹੋ ਚੁੱਕੇ ਨੇ ਇਹੋ ਜਿਹਾ ਭਾਰੀ ਬੁਖਾਰ ਇਹਨੂੰ ਚੜਿਆ ਹੋਇਆ
ਮੈਂ ਭੋਜਨ ਕੀ ਰੁਚੀ ਉਰ ਜਾਗੇ
ਮਹਾਰਾਜ ਇਹਨੂੰ ਪ੍ਰਸ਼ਾਦੇ ਪਾਣੀ ਦੀ ਵੀ ਰੁਚੀ ਨਹੀਂ ਜਾਗਦੀ ਕਿਉਂਕਿ ਜਦੋਂ ਬੁਖਾਰ ਚੜ੍ਹ ਜਾਂਦਾ ਸਾਡੇ ਪਿੰਡ ਚ ਫੈਲਿਆ ਹੋਇਆ ਜਿਹਨੂੰ ਚੜ੍ਹ ਜਾਂਦਾ ਫਿਰ ਉਹਨੂੰ ਰੋਟੀ ਦੀ ਭੁੱਖ ਵੀ ਨਹੀਂ ਲੱਗਦੀ ਮਹਾਰਾਜ ਇਹਨੇ ਕਈ ਦਿਨਾਂ ਦਾ ਪ੍ਰਸ਼ਾਦਾ ਪਾਣੀ ਵੀ ਨਹੀਂ ਛਕਿਆ ਇਹਨੂੰ ਭੁੱਖ ਵੀ ਨੀ ਲੱਗਦੀ ਇਹਨੇ ਭੋਜਨ ਵੀ ਨੀ ਛਕਿਆ
ਪਰਿਓ
ਕਈ ਦਿਨਾਂ ਦਾ ਇਹ ਪਿਆ ਹੋਇਆ ਰਾਤ ਦਿਨ ਦੁੱਖ ਦੇ ਵਿੱਚ ਇਹਦੀ ਬਤੀਤ ਹੁੰਦੀ ਹੈ ਦਿਨੇ ਵੀ ਤੜਫਦਾ ਰਹਿੰਦਾ ਤੇ ਰਾਤ ਵੀ ਇਹਨੂੰ ਨੀਂਦ ਨੀ ਪੈਂਦੀ ਰਾਤ ਨੂੰ ਵੀ ਇਹ ਤੜਫਦਾ ਹੀ ਰਹਿੰਦਾ ਹੈ
ਇਸ ਨਗਰੀ ਮੈਂ ਜਵਰ ਕੋ ਜ਼ੋਰ
ਮਹਾਰਾਜ ਸਾਡੇ ਇਸ ਪਿੰਡ ਹੰਡਿਆਏ ਦੇ ਵਿੱਚ ਨਗਰ ਦੇ ਵਿੱਚ ਇਹ ਬੁਖਾਰ ਦਾ ਜ਼ੋਰ ਚੱਲ ਰਿਹਾ ਅੱਜ ਕੱਲ ਇਹ ਬਿਮਾਰੀ ਸਾਡੇ ਨਗਰ ਦੇ ਵਿੱਚ ਫੈਲੀ ਹੋਈ ਹੈ ਕਈਆਂ ਨੂੰ ਨਿਗਲ ਚੁੱਕੀ ਹੈ ਕਈ ਇਸ ਬਿਮਾਰੀ ਕਰਕੇ ਮਰ ਚੁੱਕੇ ਨੇ ਕਈਆਂ ਨੂੰ ਬੁਖਾਰ ਚੜਿਆ ਹੋਇਆ
ਗਨ ਮਾਨਵ ਪ੍ਰਾਪਤ ਦੁੱਖ ਘੋਰ
ਮਹਾਰਾਜ ਬਹੁਤ ਸਾਰੇ ਸਾਡੇ ਪਿੰਡ ਦੇ ਲੋਕ ਇਸ ਦੁੱਖ ਕਰਕੇ ਦੁਖੀ ਨੇ ਇਸ ਰੋਗ ਕਰਕੇ ਬਹੁਤ ਜ਼ਿਆਦਾ ਦੁਖੀ ਤੇ ਵਿਆਕੁਲ ਤੇ ਬੇਬਲ ਹਨ
ਦੇਖ ਤੋ ਜਾਸੀ ਇਸ ਕੋ ਹਾਲ ਤਸਬੋ ਨਰਕੋ ਕਲਚ ਵਿਸਾਲ
ਜਿਸ ਤਰ੍ਹਾਂ ਦਾ ਹਾਲ ਤੁਸੀਂ ਇਹਦਾ ਵੇਖ ਰਹੇ ਹੋ ਨਾ ਕਿ ਇੱਥੇ ਇਹ ਤਾਂ ਬਾਹਰ ਪਿਆ ਕਈ ਪਿੰਡ ਦੇ ਅੰਦਰ ਨੇ ਮਹਾਰਾਜ ਜਿਸ ਤਰ੍ਹਾਂ ਦੀ ਹਾਲਤ ਤੁਸੀਂ ਇਹਦੀ ਵੇਖ ਰਹੇ ਹੋ ਤੜਫ ਰਿਹਾ ਏਦਾਂ ਦਾ ਕੱਲਾ ਇਹਦਾ ਹਾਲ ਨੀ ਸਾਡੇ ਪਿੰਡ ਵਿਚ ਕਈ ਬੰਦਿਆਂ ਦੀ ਇਹੋ ਜਿਹੀ ਹਾਲਤ ਹੈ ਕਈਆਂ ਦੇ ਇਹੋ ਜਿਹੇ ਹਾਲਾਤ ਬਣੇ ਹੋਏ ਨੇ ਕਈਆਂ ਨੂੰ ਇਹੋ ਜਿਹਾ ਭਿਆਨਕ ਬੁਖਾਰ ਤੇ ਤਾਪ ਚੜਿਆ ਹੋਇਆ
ਮ੍ਰਿਤਕੇ ਬਸੀ ਸੈਂਕੜੇ ਹੋਏ
ਮਹਾਰਾਜ ਇੱਥੇ ਬਸ ਨੀ ਕਈਆਂ ਨੂੰ ਚੜਿਆ ਹੋਇਆ ਤੇ ਕਈਆਂ ਜਿਨ੍ਹਾਂ ਨੂੰ ਚੜਿਆ ਸੀ ਇਹ ਬੁਖਾਰ ਕਈ ਮਰ ਵੀ ਚੁੱਕੇ ਨੇ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ ਤੇ ਇੱਕ ਦੋ ਨਹੀਂ ਮਹਾਰਾਜ ਅਣਗਿਣਤ ਲੋਕ ਸੈਂਕੜਿਆਂ ਦੇ ਹਿਸਾਬ ਦੇ ਨਾਲ ਇਸ ਪਾਪ ਦੇ ਰੋਗ ਕਰਕੇ ਮਰ ਚੁੱਕੇ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੈ
ਜਵਰ ਕੇ ਗੋਰੇ ਨਹੀਂ ਖਲੋਰੇ
ਤੇ ਜਵਰ ਦੇ ਇਸ ਬੁਖਾਰ ਦੇ ਸੱਟੇ ਹੋਏ ਜਿਹੜੇ ਡਿੱਗ ਜਾਂਦੇ ਨੇ ਉਹ ਮੁੜ ਕੇ ਖਲੋਣ ਜੋਗੇ ਨਹੀਂ ਰਹਿੰਦੇ ਜਿਨ੍ਹਾਂ ਨੂੰ ਇਹ ਬੁਖਾਰ ਚੜ ਜਾਂਦਾ ਮਹਾਰਾਜ ਉਹ ਇਹੋ ਜਿਹਾ ਡਿੱਗਦੇ ਨੇ ਕਿ ਮੁੜ ਕੇ ਖਲੋਣ ਜੋਗੇ ਨਹੀਂ ਰਹਿੰਦੇ
ਹਾਹਾਕਾਰ ਹੋਤਪੁਰ ਮਾਹੇ
ਨਗਰ ਦੇ ਵਿੱਚ ਮਹਾਰਾਜ ਜੀ ਹਾਹਾਕਾਰ ਮਚੀ ਹੋਈ ਹੈ ਘਰ ਘਰ ਦੇ ਵਿੱਚ ਹਾਹਾਕਾਰ ਮਚੀ ਹੋਈ ਪਿੰਡ ਹੋਵੇ ਪਿੰਡ ਦੇ ਵਿੱਚ ਤਾਂ ਇੱਕ ਮੌਤ ਹੋ ਜੇ ਤੇ ਸਾਰੇ ਪਿੰਡ ਚ ਤਰਾਸ ਤਰਾਸ ਹੋ ਜਾਂਦੀ ਹੈ ਤੇ ਇੱਕੋ ਪਿੰਡ ਦੇ ਵਿੱਚ 15-20-50 ਮੌਤਾਂ 100 ਮੌਤਾਂ ਇਕੱਠੀਆਂ ਹੀ ਹੋ ਜਾਣ ਉੱਤੜ ਉੱਤੀ ਤੇ ਫਿਰ ਤਾਂ ਭਿਆਨਕ ਉਸ ਵੇਲੇ ਸਾਰੇ ਪਿੰਡ ਦੇ ਵਿੱਚ ਤਰਾਸ ਫੈਲਦਾ ਕਹਿੰਦੇ ਮਹਾਰਾਜ ਸਾਰਾ ਪਿੰਡ ਹਾਹਾਕਾਰ ਕਰ ਰਿਹਾ ਸਾਰੇ ਨਗਰ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ
ਜੀਵਨ ਆਸਾ ਜੀਵਨ
ਜੀਵਨ ਦੀ ਆਸ ਹੀ ਨਹੀਂ ਰਹੀ ਲੋਕਾਂ ਦੇ ਮਨ ਚ ਲੋਕ ਬੜੇ ਦੁਖੀ ਨੇ ਹਰ ਇੱਕ ਬੰਦਾ ਡਰਦਾ ਵੀ ਕਿਤੇ ਬੁਖਾਰ ਸਾਨੂੰ ਨਾ ਚੜ ਜੇ ਤੇ ਜਿਹਨੂੰ ਬੁਖਾਰ ਚੜਦਾ ਉਹਦੇ ਨੇੜੇ ਨਹੀਂ ਜਾਂਦੇ ਇਹਦੇ ਤੋਂ ਕਿਤੇ ਸਾਨੂੰ ਨਾ ਲੱਗ ਜੇ ਇਹਦੇ ਤੋਂ ਸਾਨੂੰ ਨਾ ਚੜ ਜਾਏ ਏਦਾਂ ਮਹਾਰਾਜ ਜੀ ਬਹੁਤ ਜ਼ਿਆਦਾ ਲੋਕ ਡਰੇ ਤੇ ਸਹਿਮੇ ਹੋਏ ਨੇ
ਘਰ ਘਰ ਹਾਰੇ ਗਾਨੇ ਉਪਚਾਰ
ਅਨੇਕਾਂ ਪ੍ਰਕਾਰ ਦੇ ਉਪਚਾਰ ਕਰ ਕਰਕੇ ਜਿੰਨੇ ਵੈਦਾਂ ਨੇ ਉਪਚਾਰ ਦੱਸੇ ਦਵਾਈਆਂ ਜਿਹੜੀਆਂ ਬੂਟੀਆਂ ਦੱਸੀਆਂ ਸਾਰੇ ਇਲਾਜ ਕਰ ਕਰਕੇ ਹਾਰ ਗਏ ਪਰ ਕੋਈ ਇਲਾਜ ਕਾਰਗਰ ਨਹੀਂ ਹੁੰਦਾ ਕੋਈ ਵੀ ਇਲਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਸਫਲ ਨਹੀਂ ਹੁੰਦਾ
ਰਾਮ ਸਭ ਕੇ ਕਿਸਾਰ
ਹੈਰਾਨੀ ਤਾਂ ਇਹ ਗੱਲ ਹੈ ਵੀ ਇਹ ਬੁਖਾਰ ਜਿਹੋ ਜਿਹਾ ਰਾਜੇ ਨੂੰ ਚੜਦਾ ਉਹੋ ਜਿਹਾ ਰੰਕ ਭਿਖਾਰੀ ਨੂੰ ਵੀ ਚੜਦਾ ਇਹ ਨਹੀਂ ਕਿ ਭਿਖਾਰੀ ਨੂੰ ਹੋਰ ਢੰਗ ਨਾਲ ਤੇ ਜਿਹੜਾ ਸ਼ਾਹੂਕਾਰ ਹੈ ਉਹਨੂੰ ਹੋਰ ਇੱਕੋ ਜਿਹਾ ਭਿਖਾਰੀ ਤੇ ਰਾਜੇ ਦੋਵਾਂ ਨੂੰ ਇੱਕੋ ਜਿਹਾ ਇਹ ਬੁਖਾਰ ਤਾਪ ਚੜਦਾ ਹੈ
ਕੰਪਤ ਦੁੱਖ ਪਾਏ ਬਡੇਰਾ
ਮਹਾਰਾਜ ਜੀ ਬੜਾ ਵੱਡਾ ਦੁੱਖ ਇਹਨੂੰ ਪ੍ਰਾਪਤ ਹੋ ਰਿਹਾ ਤੇ ਉਸ ਦੁੱਖ ਕਰਕੇ ਇਹ ਕੰਬ ਰਿਹਾ ਵੇਖੋ ਤੁਸੀਂ ਇਹਦੀ ਹਾਲਤ ਇਹ ਕੱਲੇ ਦੀ ਨਹੀਂ ਹੈ ਪਿੰਡ ਦੇ ਵਿੱਚ ਇਹਦੇ ਵਰਗੇ ਹੋਰ ਵੀ ਕਈ ਨੇ ਜਿਨ੍ਹਾਂ ਦੀ ਇਹੋ ਜਿਹੀ ਹਾਲਤ ਹੋ ਰਹੀ ਹੈ ਤਾਂ ਬਾਹਰ ਇੱਥੇ ਆ ਕੇ ਪਿਆ ਹੋਇਆ ਤਾਂ ਆਪ ਜੀ ਨੂੰ ਨਜ਼ਰ ਆ ਗਿਆ ਨਹੀਂ ਤਾਂ ਪਿੰਡ ਵਿੱਚ ਵੀ ਇਹੀ ਹਾਲਾਤ ਨੇ
ਬੋਲਣ ਸ਼ਕਤ ਵੀ ਨਾ ਇਸ ਬੇਰਾ
ਇੰਨਾ ਜ਼ਿਆਦਾ ਦੁਖੀ ਹੈ ਬੁਖਾਰ ਕਰਕੇ ਤਾਪ ਕਰਕੇ ਵੀ ਇਹਦੇ ਚ ਹੁਣ ਬੋਲਣ ਦੀ ਸ਼ਕਤੀ ਵੀ ਕੋਈ ਨਹੀਂ ਇਹ ਬੋਲ ਵੀ ਨਹੀਂ ਸਕਦਾ ਮਹਾਰਾਜ ਬੋਲ ਕੇ ਆਪਣਾ ਦੁੱਖ ਵੀ ਨਹੀਂ ਦੱਸ ਸਕਦਾ
ਸੁੱਖ ਗਇਓ ਮੁਖ ਲੇਟਤ
ਮਹਾਰਾਜ ਦਾ ਮੂੰਹ ਸੁੱਕ ਗਿਆ ਬਿਲਕੁਲ ਮੂੰਹ ਸੁੱਕਦਾ ਹੈ ਤੇ ਬਹੁਤ ਜ਼ਿਆਦਾ ਸੁੱਕ ਚੁੱਕਾ ਹੈ ਤੇ ਹੁਣ ਇਹ ਧਰਤੀ ਦੇ ਉੱਤੇ ਦਰਦ ਨਾਲ ਲੇਟ ਰਿਹਾ ਧਰਤੀ ਤੇ ਲੋਟ ਪੋਟ ਹੋ ਰਿਹਾ
ਆਸਨਾ ਇਹ ਜੀਵਤ ਬਚ ਰਹੇ
ਮਹਾਰਾਜ ਹੁਣ ਇਹਦੇ ਜੀਵਨ ਦੀ ਕੋਈ ਆਸ ਨਹੀਂ ਕਿਉਂਕਿ ਹੁਣ ਇਹਦਾ ਅਖੀਰਲਾ ਸਮਾਂ ਹੀ ਜਾਪਦਾ ਵੀ ਹੁਣ ਜਿਹੜੀ ਇਹਦੀ ਹਾਲਤ ਹੈ ਕਿਉਂਕਿ ਅੱਗੇ ਕਈ ਪਿੰਡ ਦੇ ਲੋਕਾਂ ਦੀ ਇਹੋ ਜਿਹੀ ਹਾਲਤ ਹੋਈ ਉਹ ਮਰ ਗਏ ਨੇ ਇਹਦੀ ਵੀ ਹੁਣ ਮਹਾਰਾਜ ਜੀ ਅਖੀਰਲੀ ਹਾਲਤ ਲੱਗਦੀ ਹੈ ਬਸ ਇਹਨੇ ਵੀ ਹੁਣ ਜਿਉਂਦਾ ਨਹੀਂ ਰਹਿਣਾ ਇਸੇ ਕਰਕੇ ਘਰ ਵਾਲੇ ਨੂੰ ਬਾਹਰ ਸੱਟ ਗਏ ਨੇ ਇੱਥੇ ਇਹਦੀ ਮੌਤ ਹੋ ਜਾਣੀ ਇਹਨੇ ਬਚਣਾ ਤਾਂ ਹੈ ਨਹੀਂ ਇਸ ਕਰਕੇ ਮਹਾਰਾਜ ਜੀ ਹੁਣ ਇਹ ਅਖੀਰਲੇ ਸਮੇਂ ਤੇ ਪਹੁੰਚਿਆ ਹੋਇਆ ਹੈ
ਜੇਕਰ ਰਾਵਰ ਬਸੀ ਉਪਚਾਰ ਕਰੋ ਕਿਰਪਾ ਦਿਓਦਾਨ ਉਦਾਰ
ਹਾਂ ਮਹਾਰਾਜ ਅਸੰਭਵ ਕੰਮ ਤੁਹਾਡੇ ਵਾਸਤੇ ਸੰਭਵ ਹੈ ਇਹ ਗਰੀਬ ਨਵਾਜ ਸਤਿਗੁਰੂ ਜੇ ਤੁਹਾਡੇ ਕੋਲ ਕੋਈ ਉਪਚਾਰ ਹੈ ਇਸ ਰੋਗ ਦਾ ਇਹਦਾ ਕੋਈ ਇਲਾਜ ਤੁਸੀਂ ਕਰ ਸਕਦੇ ਹੋ ਤਾਂ ਮਹਾਰਾਜ ਜੀ ਕਿਰਪਾ ਕਰਕੇ ਸਾਡੇ ਪਿੰਡ ਵਾਲਿਆਂ ਤੇ ਦਾਨ ਬਖਸ਼ੋ ਤੁਹਾਡੀ ਬੜੀ ਵੱਡੀ ਮਿਹਰਮਤ ਹੋਵੇਗੀ ਸਾਰੇ ਪਿੰਡ ਉੱਤੇ ਤੁਹਾਡਾ ਬੜਾ ਵੱਡਾ ਭਾਰੀ ਪਰ ਉਪਕਾਰ ਹੋਵੇਗਾ ਜੇ ਤੁਸੀਂ ਇਸ ਰੋਗ ਦੀ ਨਿਵਿਰਤੀ ਦਾ ਕੋਈ ਉਪਚਾਰ ਦੱਸ ਦਿਓ
ਪੁਰਖ ਕਿਰਪਾਲ ਹੋ ਜੇ ਉਪਕਾਰੀ
ਮਹਾਰਾਜ ਆਪ ਜੈਸੇ ਕਿਰਪਾਲੂ ਪੁਰਖ ਉਪਕਾਰੀ ਹੁੰਦੇ ਨੇ ਪਰ ਉਪਕਾਰ ਦੀ ਬਿਰਤੀ ਰੱਖਦੇ ਉਪਕਾਰ ਕਰਦੇ ਨੇ
ਬੱਚੇ ਪ੍ਰਾਣ ਜੇ ਹੋਏ ਜੁਰ ਤਾਰੇ
ਮਹਾਰਾਜ ਜੇ ਤੁਸੀਂ ਇਹਦਾ ਬੁਖਾਰ ਲਾ ਦਿਓ ਜਾਂ ਪਿੰਡ ਦੇ ਲੋਕਾਂ ਨੂੰ ਜਿਨ੍ਹਾਂ ਜਿਨ੍ਹਾਂ ਨੂੰ ਬੁਖਾਰ ਚੜਿਆ ਉਹਨਾਂ ਦਾ ਤਾਪ ਉਤਾਰ ਦਿਓ ਤਾਂ ਇਹ ਬਚ ਸਕਦੇ ਨੇ ਇਹਨਾਂ ਨੂੰ ਜੀਵਨ ਦਾਨ ਪ੍ਰਾਪਤ ਹੋ ਸਕਦਾ
ਬੈਠ ਬਿਰਾਜੇ ਸਤਿਗੁਰ ਜਹਾਂ
ਖਾਲਸਾ ਜੀ ਉਸ ਬੋਰਡ ਦੇ ਥੱਲੇ ਜਿੱਥੇ ਸਤਿਗੁਰੂ ਜੀ ਬੈਠੇ ਸਨ ਬਿਲਕੁਲ ਉਹਦੇ ਨੇੜੇ ਇੱਕ ਛੋਟਾ ਜਿਹਾ ਟੋਆ ਖੋਦਿਆ ਹੋਇਆ ਸੀ। ਟੋਆ ਜਿਹਾ ਜਿਵੇਂ ਆਮ ਕਰਕੇ ਕਈ ਥਾਵਾਂ ਤੇ ਟੋਏ ਪੁੱਟੇ ਹੁੰਦੇ, ਉਹਨਾਂ ਚ ਪਾਣੀ ਇਕੱਠਾ ਹੋ ਜਾਂਦਾ। ਜਿੱਥੇ ਸਤਿਗੁਰੂ ਜੀ ਬੈਠੇ ਸਨ, ਬਿਲਕੁਲ ਮਹਾਰਾਜ ਜੀ ਦੇ ਨੇੜੇ ਹੀ ਕੁਝ ਦੂਰੀ ਤੇ ਇੱਕ ਟੋਆ ਖਾਨਿਆ ਹੋਇਆ, ਖੋਦਿਆ ਹੋਇਆ ਟੋਆ ਸੀ।
ਸੋ ਜਲ ਸੋ ਪੂਰਨ ਤਿਸ ਕਾਲ,
ਉਹ ਜਿਹੜਾ ਟੋਆ ਸੀ ਪਾਣੀ ਨਾਲ ਭਰਿਆ ਹੋਇਆ ਸੀ। ਉਸ ਸਮੇਂ ਜਦੋਂ ਸਤਿਗੁਰੂ ਜੀ ਨੇ ਵੇਖਿਆ ਤੇ ਉਹ ਟੋਆ ਪਾਣੀ ਨਾਲ ਜਲ ਨਾਲ ਭਰਿਆ ਹੋਇਆ।
ਨੇਤਰ ਚਿਲਾਏ ਬਿਲੋਕ ਕਿਰਪਾਲ,
ਸਤਿਗੁਰੂ ਜੀ ਨੇ ਉਸ ਟੋਏ ਦੇ ਜਲ ਵੱਲ ਨਿਗਾਹ ਮਾਰ ਕੇ ਧਿਆਨ ਕਰਕੇ ਨੇਤਰ ਕਰਕੇ ਵੇਖਿਆ।
ਕਹਿਓ ਜਾਏ ਤੁਮ ਇਸੇ ਉਠਾਵੋ, ਲਘੁ ਸਰ ਮੈਂ ਮਜਨ ਕਰਵਾਵੋ।
ਮਹਾਰਾਜ ਜੀ ਨੇ ਜਦੋਂ ਉਸ ਟੋਏ ਦੇ ਜਲ ਵੱਲ ਵੇਖਿਆ, ਉਹ ਜਲ ਨਹੀਂ ਰਿਹਾ, ਸਤਿਗੁਰਾਂ ਦੀ ਦ੍ਰਿਸ਼ਟੀ ਨਾਲ ਅੰਮ੍ਰਿਤ ਬਣ ਗਿਆ, ਅੰਮ੍ਰਿਤ ਬਣ ਗਿਆ ਉਹ ਜਲ। ਮਹਾਰਾਜ ਜੀ ਨੇ ਵਚਨ ਕੀਤਾ, ਕਹਿੰਦੇ ਜਾਓ ਭਾਈ, ਇਹ ਜਿਹੜਾ ਰੋਗੀ ਪਿਆ ਹੋਇਆ ਬੁਖਾਰ ਨਾਲ ਦੁਖੀ ਹੈ, ਉਹਨੂੰ ਲਿਆਓ ਚੁੱਕ ਕੇ, ਤੇ ਆਹ ਜਿਹੜਾ ਸਰੋਵਰ ਹੈ, ਕਹਿੰਦੇ ਆਹ ਜਿਹੜਾ ਛੋਟਾ ਸਰ, ਲੱਗ ਸਰ ਕਹਿੰਦੇ ਨੇ ਛੋਟੇ ਸਰੋਵਰ ਨੂੰ, ਆਹ ਜਿਹੜਾ ਛੋਟਾ ਜਿਹਾ ਤਾਲ ਬਣਿਆ ਹੋਇਆ, ਸਰੋਵਰ ਬਣਿਆ ਹੋਇਆ, ਇਹਦੇ ਵਿੱਚ ਉਹਨੂੰ ਲਿਆ ਕੇ ਇਸ਼ਨਾਨ ਕਰਵਾਓ।
ਪੁੱਤਰ ਜਾਏ ਜਵਰ ਅਛੋਏ,
ਇਹਨੂੰ ਇਹਦੇ ਚ ਲਿਆ ਕੇ ਇਸ਼ਨਾਨ ਕਰਾਓ, ਇਹਦਾ ਬੁਖਾਰ ਉਤਰ ਜਾਏਗਾ। ਇਹਦਾ ਜਿਹੜਾ ਬੁਖਾਰ ਇਹਨੂੰ ਚੜਿਆ ਹੋਇਆ, ਤਾਪ ਚੜਿਆ ਹੋਇਆ, ਉਹ ਤਾਪ ਇਹਦਾ ਉਤਰ ਜਾਏਗਾ, ਲੱਥ ਜਾਏਗਾ।
ਨਾ ਪ੍ਰਾਪਤ ਸੰਕਟ ਹੋਏ,
ਜਦੋਂ ਤਾਪ ਲੱਥ ਜਾਏਗਾ, ਮੁੜ ਕੇ ਇਹਨੂੰ ਕੋਈ ਸੰਕਟ ਨਹੀਂ ਵਿਆਪੇਗਾ, ਮੁੜ ਕੇ ਫਿਰ ਇਹ ਤਾਪ ਦਾ ਰੋਗ ਇਹਦੇ ਤਨ ਤੇ ਨਹੀਂ ਆਵੇਗਾ।
ਭਾਉ ਤਾਰ ਗੁਰ ਕੇ ਬਚ ਮਾਨਿਓ,
ਉਹਨਾਂ ਪਿੰਡ ਵਾਲਿਆਂ ਨੇ ਮਹਾਰਾਜ ਜੀ ਦੇ ਬਚਨ ਸੁਣੇ, ਬੜੇ ਪਿਆਰ ਨਾਲ ਸੁਣ ਕੇ ਮੰਨੇ ਵੀ, ਸਤ ਬਚਨ ਕਿਹਾ, ਕਿੰਤੂ ਪਰੰਤੂ ਦੀ ਬਿਰਤੀ ਨਹੀਂ ਰੱਖੀ, ਜਿਵੇਂ ਅੱਜ ਕੱਲ ਕਈ ਕਰੀ ਜਾਂਦੇ ਨੇ, ਜੀ ਸਰੋਵਰਾਂ ਦੇ ਵਿੱਚ ਕੀ ਪਿਆ ਪਾਣੀ ਹੈ। ਪਰ ਜਿਨ੍ਹਾਂ ਦੇ ਅੰਦਰ ਭਾਵਨਾ ਸ਼ਰਧਾ, ਉਹਨਾਂ ਨੂੰ ਪਤਾ ਵੀ ਨਾ ਸਰੋਵਰਾਂ ਦੇ ਜਲ ਵਿੱਚ ਕਲਾ ਕੀ ਹੈ। ਇਹ ਤਾਂ ਆਮ ਲੋਕ ਤਾਂ ਅੱਜ ਕੱਲ ਖੰਡਨ ਹੀ ਕਰਦੇ, ਪ੍ਰਚਾਰਕ ਵੀ ਕਈ ਖੰਡਨ ਕਰੀ ਜਾਂਦੇ ਨੇ, ਜੀ ਸਰੋਵਰਾਂ ਚ ਨਹਾਉਣ ਨਾਲ ਤੁਹਾਨੂੰ ਕੁਝ ਪ੍ਰਾਪਤ ਨਹੀਂ ਹੋਣਾ। ਇਹ ਤਾਂ ਲਵਾਏ ਸੀ ਗੁਰੂ ਸਾਹਿਬ ਨੇ, ਉਦੋਂ ਵੀ ਪਾਣੀ ਦੀ ਘਾਟ ਹੁੰਦੀ ਸੀ, ਤਾਂ ਸਰੋਵਰ ਲਵਾ ਦਿੰਦੇ ਸੀ ਗੁਰੂ ਘਰਾਂ ਵਿਚ, ਐਸਾ ਕੋਈ ਉਹ ਏਦਾਂ ਦੇ ਬੋਲ। ਪਰ ਖਾਲਸਾ ਜੀ, ਇਹ ਤੀਰਥ ਨੇ, ਗੁਰ ਤੀਰਥ ਨੇ, ਜਿਨ੍ਹਾਂ ਵਿਚ ਸਾਹਿਬ ਦੀ ਦ੍ਰਿਸ਼ਟੀ ਪਈ ਹੋਈ ਹੈ, ਤੇ ਇਹਨਾਂ ਵਿਚ ਭਰਿਆ ਹੋਇਆ ਜਲ ਕੋਈ ਸਾਧਾਰਨ ਜਲ ਨਹੀਂ ਹੈ, ਇਹਨਾਂ ਸਰੋਵਰਾਂ ਵਿਚ ਭਰਿਆ ਹੋਇਆ ਉਹ ਜਲ ਅੰਮ੍ਰਿਤ ਦੇ ਮਾਨਿੰਦ ਹੈ, ਅੰਮ੍ਰਿਤ ਦੇ ਤੁਲ ਹੈ। ਮਹਾਰਾਜ ਜੀ ਦੇ ਬਚਨ ਉਹਨਾਂ ਨੇ ਸੱਚ ਕਰਕੇ ਮੰਨੇ, ਉਸੇ ਵੇਲੇ ਉੱਠ ਕੇ ਗਏ। ਜਿਹੜਾ ਉਹ ਰੋਗੀ ਪਿਆ ਹੋਇਆ ਸੀ, ਬੁਖਾਰ ਨਾਲ ਤੜਫ ਰਿਹਾ ਸੀ, ਉਹਨੂੰ ਜਾ ਕੇ ਚੁੱਕ ਕੇ
ਲਿਆਏ, ਜਲ ਸੰਗ ਉਹਨੂੰ
ਲਿਆ ਕੇ ਉਹਨਾਂ ਨੇ ਉਸ ਜਿਹੜਾ ਛੋਟਾ ਜਿਹਾ ਤਾਲ ਸੀ ਜਿੱਥੇ ਸਤਿਗੁਰਾਂ ਦੀ ਦ੍ਰਿਸ਼ਟੀ ਪਈ, ਉਹਦੇ ਵਿਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਨਾਲ ਉਹਨੂੰ ਇਸ਼ਨਾਨ ਕਰਵਾਇਆ, ਉਸ ਜਲ ਦਾ ਇਸ਼ਨਾਨ ਕਰਵਾਇਆ।
ਨੀਰ ਸਪਰਸ਼ਿਓ ਜੈ ਜੈ ਤਨ
ਮੈਂ, ਸਰੀਰ ਤੇ ਜਿੱਥੇ ਜਿੱਥੇ ਪਾਣੀ ਛੂਇਆ ਸਣੇ ਕੇਸਾਂ ਦੇ, ਉਹਨੂੰ ਉਸ ਜਲ ਨਾਲ ਇਸ਼ਨਾਨ ਕਰਾਇਆ। ਕਹਿੰਦੇ ਸਾਰੇ ਸਰੀਰ ਤੇ ਜਿੱਥੇ ਜਿੱਥੇ ਵੀ ਪਾਣੀ ਦਾ, ਉਸ ਸਰੋਵਰ ਦੇ ਜਲ ਦਾ ਸਪਰਸ਼ ਹੋਇਆ।
ਸਗਰੋ ਉਤਰ ਗਏ ਉਹ ਜਵਰ ਛਿਨਵੇਂ,
ਸਤਨਾਮ ਸੇ। ਕਹਿੰਦੇ ਵੀ ਇਸ਼ਨਾਨ ਕਰਨ ਦੀ ਦੇਰੀ ਸੀ, ਜਿਹੜਾ ਬੁਖਾਰ ਜਾਨ ਕੱਢ ਦਿੰਦਾ ਸੀ, ਕਈ ਬੰਦੇ ਜਿਸ ਬੁਖਾਰ ਕਰਕੇ ਮਰ ਚੁੱਕੇ ਸਨ, ਕਹਿੰਦੇ ਇਸ਼ਨਾਨ ਕਰਦਿਆਂ ਉਹ ਬੁਖਾਰ ਦੂਰ ਹੋ ਗਿਆ, ਬੁਖਾਰ ਦੀ ਨਿਵਿਰਤੀ ਹੋ ਗਈ, ਏਦਾਂ ਸਰੀਰ ਹੋ ਗਿਆ ਉਹਦਾ, ਕਹਿੰਦੇ ਮਾਨੋ ਜਿਵੇਂ ਕਦੇ ਬੁਖਾਰ ਚੜਿਆ ਹੀ ਨਾ ਹੋਵੇ।
ਕਿਰਪਾ ਕਟਾ ਕਰਵ ਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ, ਵਿਸਮੇ ਲੋਗ ਅਰੋਗ ਨਿਹਾਰਿਓ।
ਕਹਿੰਦੇ ਜਦੋਂ ਦਾ ਬੁਖਾਰ ਲੱਥ ਗਿਆ, ਤਾਪ ਦਾ ਰੋਗ ਨਿਵਿਰਤ ਹੋ ਗਿਆ, ਲੋਕ ਵੇਖ ਕੇ ਹੈਰਾਨ ਹੋਏ, ਜਿਹੜੇ ਉਥੋਂ ਦੇ ਲੋਕ ਸਨ, ਇਹ ਤਾਂ ਰੋਗ ਉਤਰਦਾ ਹੀ ਨਿਵਿਰਤੀ ਨਹੀਂ ਸੀ ਹੁੰਦਾ ਕਿਸੇ ਦਾ, ਬਥੇਰੀਆਂ ਦਵਾਈਆਂ ਇਲਾਜ ਕਰ ਕਰਕੇ ਵੇਖ ਲਏ, ਪਰ ਇਹਨਾਂ ਨੇ ਕਿਰਪਾ ਦ੍ਰਿਸ਼ਟੀ ਕੀਤੀ ਸਤਿਗੁਰਾਂ ਨੇ ਸਰੋਵਰ ਤੇ, ਉਹਦੇ ਜਲ ਨਾਲ ਹੀ ਇਹ ਸਾਰਾ ਬੁਖਾਰ ਲੱਥ ਗਿਆ। ਸਾਰੇ ਵੇਖ ਕੇ ਹੈਰਾਨ ਹੋਏ, ਸਾਰਿਆਂ ਦੇ ਮਨ ਚ ਵਿਸਮਾਦ ਦੀ ਖੇਡ ਬਣੀ।
ਭਾਓ ਧਾਰਿਓ,
ਸਾਰਿਆਂ ਦੇ ਮਨਾਂ ਵਿਚ ਸਤਿਗੁਰਾਂ ਦੇ ਚਰਨਾਂ ਦਾ ਭਾਉ ਬਣ ਗਿਆ, ਸਭ ਦੇ ਹਿਰਦਿਆਂ ਚ ਗੁਰੂ ਦਾ ਪਿਆਰ ਜਾਗ ਪਿਆ।
ਪੁਰ ਮੈਂ ਇੱਕ ਦੋ ਸਾਥ ਬਤਾਏ।
ਕਹਿੰਦੇ ਜਾ ਕੇ ਪਿੰਡ ਦੇ ਵਿਚ ਇੱਕ ਦੋ ਜਣਿਆਂ ਨੂੰ ਉਹਨਾਂ ਨੇ ਗੱਲ ਕੀਤੀ ਵੀ ਏਦਾਂ ਬਾਹਰ ਸਤਿਗੁਰਾਂ ਨੇ ਇੱਕ ਪਾਪ ਦੇ ਰੋਗ ਦੇ ਨਾਲ ਦੁਖੀ ਵਿਅਕਤੀ ਤੇ ਕਿਰਪਾ ਕਰਕੇ ਉਹਦਾ ਬੁਖਾਰ ਦੂਰ ਕਰ ਦਿੱਤਾ, ਸਰੋਵਰ ਚ ਇਸ਼ਨਾਨ ਕਰਾਇਆ, ਜਿਹੜਾ ਬਾਹਰ ਆਮ ਸਧਾਰਨ ਟੋਏ ਦੇ ਚ ਜਲ ਖੜਾ ਹੋਇਆ ਸੀ ਉਹਦੇ ਚ ਕਿਰਪਾ ਦ੍ਰਿਸ਼ਟੀ ਕਰਕੇ ਉਹ ਜਲ ਨੂੰ ਹੀ ਅੰਮ੍ਰਿਤ ਬਣਾ ਦਿੱਤਾ ਗੁਰੂ ਸਾਹਿਬ ਨੇ। ਇੱਦਾਂ ਦੋ ਚਾਰ ਬੰਦਿਆਂ ਨੂੰ ਪਿੰਡ ਦੇ ਵਿਚ ਦੱਸਿਆ, ਉਹਨਾਂ ਦੋਹਾਂ ਚਾਰਾਂ ਨੇ ਹੋਰ ਅੱਗੇ ਸਾਰੇ ਪਿੰਡ ਦੇ ਵਿਚ ਗੱਲ ਦੱਸ ਦਿੱਤੀ, ਪਿੰਡ ਚ ਸਾਰੇ ਚ ਫੈਲ ਗਈ।
ਸੁਣ ਜਰ ਚੜੇ ਦੂਰ ਤੇ ਆਏ,
ਬੁਖਾਰ ਚੜਿਆ ਹੋਇਆ ਸੀ ਜਿਹਨੂੰ ਹਾਲੇ ਸ਼ੁਰੂਆਤ ਹੀ ਹੋਈ ਸੀ, ਕਈ ਹਾਲੇ ਤਾਪ ਦੇ ਕਰਕੇ ਬਹੁਤੇ ਜ਼ਿਆਦਾ ਰੋਗੀ ਨਹੀਂ ਸੀ ਹੋਏ, ਜਿਹਨੂੰ ਵੀ ਪਿੰਡ ਦੇ ਵਿਚ ਤਾਪ ਚੜਿਆ ਹੋਇਆ ਸੀ, ਸੁਣ ਕੇ ਦੌੜ ਦੌੜ ਕੇ ਹੰਡਿਆਏ ਪਿੰਡ ਚੋਂ ਬਾਹਰਲੇ ਪਾਸੇ ਜਿੱਧਰ ਸਤਿਗੁਰਾਂ ਦਾ ਡੇਰਾ ਸੀ, ਬੋਹੜ ਦੇ ਦਰਖਤ ਥੱਲੇ ਜਿੱਥੇ ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ, ਉਹ ਸਰੋਵਰ ਤਾਲ ਬਣਾਇਆ, ਉਥੇ ਭੱਜ ਭੱਜ ਕੇ ਆ ਕੇ ਇਸ਼ਨਾਨ ਕਰਨ ਲੱਗੇ।
ਹੱਥ ਜੋੜ ਕਰ ਬਿਨੈ ਉਚਾਰੇ, ਹਮ ਦਾਸਨ ਕੇ ਦਾਸ ਤੁਮਾਰੇ।
ਚੱਲ ਕੇ ਸਤਿਗੁਰਾਂ ਦੇ ਕੋਲ ਆਉਂਦੇ, ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕਰਦੇ, ਸਤਿਗੁਰੂ ਜੀ ਅਸੀਂ ਸਾਰੇ ਤੁਹਾਡੇ ਦਾਸ ਹਾਂ ਔਰ ਤੁਹਾਡੇ ਚਰਨਾਂ ਦੇ ਸੇਵਕ ਹਾਂ।
ਮੁੜ ਕੇ ਭਾਗ ਜਗੇ ਤੁਮ ਆਏ,
ਮਹਾਰਾਜ ਸਾਡੇ ਪਿੰਡ ਦੇ ਭਾਗ ਜਾਗ ਪਏ ਨੇ ਕਿ ਤੁਸੀਂ ਕਿਰਪਾ ਦ੍ਰਿਸ਼ਟੀ ਕਰਕੇ ਸਾਡੇ ਪਿੰਡ ਚ ਸਾਡੇ ਨਗਰ ਵਿਚ ਆਏ ਹੋ।
ਉਹ ਮਰ ਰਹੇ ਜੋ ਤਾਪ ਦਬਾਏ,
ਮਹਾਰਾਜ ਸਾਡੇ ਪਿੰਡ ਚ ਤਾਂ ਇਹ ਮਹਾਮਾਰੀ ਫੈਲੀ ਹੋਈ ਸੀ, ਇਸ ਤਾਪ ਕਰਕੇ ਤਪਾਏ ਹੋਏ ਬਹੁਤ ਲੋਕ ਮਰ ਗਏ ਤੇ ਬਹੁਤ ਮਰ ਰਹੇ ਸਨ।
ਅਬ ਹਮ ਸ਼ਰਨ ਤੁਮਾਰੀ ਪਰੇ,
ਮਹਾਰਾਜ ਹੁਣ ਅਸੀਂ ਤੁਹਾਡੀ ਸ਼ਰਨ ਚ ਪੈ ਗਏ ਆ, ਹੁਣ ਅਸੀਂ ਤੁਹਾਡੀ ਸ਼ਰਨ ਗ੍ਰਹਿਣ ਕਰ ਲਈ ਹੈ।
ਕਰੋ ਉਭਾਰਨ ਨਾਹੀਂ ਤਾਂ ਮਰੇ,
ਮਹਾਰਾਜ ਹੁਣ ਕਿਰਪਾ ਕਰਕੇ ਤੁਸੀਂ ਸਾਨੂੰ ਉਭਾਰ ਲਵੋ, ਨਹੀਂ ਤਾਂ ਸਮਝ ਲਓ ਅਸੀਂ ਮਰੇ ਕੇ ਮਰੇ। ਮਹਾਰਾਜ ਹੁਣ ਤੁਸੀਂ ਸਾਨੂੰ ਉਭਾਰ ਸਕਦੇ ਹੋ, ਬਚਾ ਸਕਦੇ ਹੋ, ਜਿਵੇਂ ਉਹਨੂੰ ਠੀਕ ਕੀਤਾ ਸਾਨੂੰ ਵੀ ਤੁਸੀਂ ਠੀਕ ਕਰ ਸਕਦੇ ਹੋ ਮਹਾਰਾਜ, ਉਭਾਰ ਸਕਦੇ ਹੋ, ਨਹੀਂ ਤਾਂ ਅਸੀਂ ਮਰੇ ਕੇ ਮਰੇ।
ਜਿਸ ਕੋ ਤਾਪ ਆਪਨੇ ਖੋਆ,
ਮਹਾਰਾਜ ਜਿਵੇਂ ਤੁਸੀਂ ਉਹਦਾ ਤਾਪ ਖੋਇਆ, ਆ ਜਿਹੜਾ ਰੋਗੀ ਸੀ ਕੋਲ ਹੀ ਬੈਠਾ ਸੀ ਮਹਾਰਾਜ ਜੀ ਦੇ, ਮਹਾਰਾਜ ਜਿਵੇਂ ਇਹਦਾ ਤੁਸੀਂ ਤਾਪ ਦੂਰ ਕੀਤਾ ਹੈ,
ਗਯੋ ਕਸ਼ਟ ਇਹਦਾ
ਕਸ਼ਟ ਦੂਰ ਹੋ ਗਿਆ, ਇਹਦਾ ਸਰੀਰ ਇਹਦੀ ਕਾਇਆ ਨਵੀਂ ਨਰੋਈ ਹੋ ਗਈ ਹੈ ਮਹਾਰਾਜ, ਇਦਾਂ ਜਾਪਦਾ ਵੀ ਜਿਵੇਂ ਨੂੰ ਕਦੇ ਬੁਖਾਰ ਚੜਿਆ ਹੀ ਨਾ ਹੋਵੇ।
ਦੌੜ ਹਮ ਆਏ,
ਮਹਾਰਾਜ ਇਹਨੂੰ ਵੇਖ ਕੇ ਅਸੀਂ ਵੀ ਦੌੜ ਕੇ ਤੁਹਾਡੇ ਕੋਲ ਆਏ ਹਾਂ ਕਿ ਕਿਰਪਾ ਕਰੋ, ਦਇਆ ਕਰੋ ਮਹਾਰਾਜ ਸੱਚੇ ਪਾਤਸ਼ਾਹ, ਸਾਡੇ ਤੇ ਵੀ ਰਹਿਮਤ ਕਰਕੇ ਸਾਡਾ ਇਹ ਰੋਗ ਕੱਟ ਦਿਓ, ਨਿਵਰਤ ਕਰ ਦਿਓ।
ਕਰੋ ਬਾਕ ਜਵਰ ਦਿਓ ਗਵਾਏ,
ਮਹਾਰਾਜ ਜੀ ਸਾਡਾ ਬਚਨ ਕਰੋ ਤੇ ਬਚਨ ਕਰਕੇ ਸਾਡਾ ਵੀ ਜਿਹੜਾ ਇਹ ਰੋਗ ਹੈ, ਸਾਨੂੰ ਵੀ ਜਿਹੜਾ ਇਹ ਤਾਪ ਚੜਿਆ ਹੋਇਆ ਇਹ ਦੂਰ ਕਰ ਦਿਓ।
ਕਹਿ ਜਬ ਬਹੁਤੇ ਕਿਗੇ ਆਏ,
ਜਦੋਂ ਕਈ ਆ ਗਏ ਪਿੰਡ ਦੇ ਜਿਹੜੇ ਰੋਗੀ ਸੀ, ਮਹਾਰਾਜ ਜੀ ਦੇ ਚਰਨਾਂ ਚ ਹੱਥ ਜੋੜ ਕੇ ਬੇਨਤੀਆਂ ਕਰਕੇ ਘਗਿਆ ਘਗਿਆ ਕੇ ਮਹਾਰਾਜ ਜੀ ਨੂੰ ਜੋਦੜੀਆਂ ਕਰਨ ਲੱਗੇ।
ਕਿਰਪਾ ਕਰੀ ਗੁਰ ਪਿਕ ਮੁਸਕਾਏ,
ਮਹਾਰਾਜ ਜੀ ਨੇ ਇਹਨਾਂ ਤੇ ਕਿਰਪਾ ਕੀਤੀ ਤੇ ਵੇਖ ਕੇ ਸਾਹਿਬ ਸੱਚੇ ਪਾਤਸ਼ਾਹ ਦਇਆ ਦ੍ਰਿਸ਼ਟੀ ਕਰਦੇ ਨੇ,
ਕਹਿਓ ਕਿ ਤੁਮ ਵੀ ਕਰੋ ਇਸ਼ਨਾਨ, ਉਤਰ ਜਾਏ ਜਵਰ ਸੰਕਟ ਹਾਨ।
ਮਹਾਰਾਜ ਜੀ ਨੇ ਕੀਤਾ, ਜਾਓ ਭਾਈ ਤੁਸੀਂ ਵੀ ਇਹਦੇ ਚ ਜਾ ਕੇ ਇਸ਼ਨਾਨ ਕਰੋ, ਜਿਹੜਾ ਇਹ ਤਾਲ ਹੈ ਇਹਦੇ ਜਲ ਨਾਲ ਤੁਸੀਂ ਵੀ ਜਾ ਕੇ ਇਸ਼ਨਾਨ ਕਰੋ, ਤੁਹਾਡਾ ਵੀ ਤਾਪ ਉਤਰ ਜਾਏਗਾ, ਤੁਹਾਡਾ ਵੀ ਬੁਖਾਰ ਜਿਹੜਾ ਤਨ ਨੂੰ ਜਵਰ ਚੜਿਆ ਹੋਇਆ ਇਹ ਉਤਰ ਜਾਏਗਾ, ਨਿਵਰਤ ਹੋ ਜਾਏਗਾ।
ਸੁਣ ਕਰ ਲਗੂ ਸੁਰ ਮੈਂ ਤੋ ਬਰੇ,
ਮਹਾਰਾਜ ਜੀ ਦੇ ਬਚਨ ਸੁਣ ਕੇ ਉਸੇ ਵਕਤ ਉਸ ਜਿਹੜੇ ਛੋਟੇ ਜਿਹੇ ਤਲਾਬ ਵਿਚ ਜਾ ਜਾ ਕੇ ਲੋਕ ਇਸ਼ਨਾਨ ਕਰਨ ਲੱਗੇ।
ਮੱਜਨ ਕਰੇ ਤਾਪ ਕੋ ਹਰੇ,
ਉੱਥੇ ਇਸ਼ਨਾਨ ਕਰਦਾ ਉਹਦਾ ਬੁਖਾਰ ਲੈ ਜਾਂਦਾ, ਉਹਦਾ ਤਾਪ ਨਿਵਰਤ ਹੋ ਜਾਂਦਾ ਹੈ।
ਜਿਮੀ ਸੁਣ ਸੁਣ ਆਵਨ ਲਾਗੇ,
ਇਹਦਾ ਜਿਹੜਾ ਵੀ ਸੁਣ ਸੁਣਦਾ ਹੈ, ਜਿਹਨੂੰ ਕਿਤੇ ਤਾਪ ਹੋਰ ਵੀ ਕਈ ਪਿੰਡਾਂ ਦੇ ਵਿਚ ਸੀ, ਜਿਹੜਾ ਸੁਣਦਾ ਉਹ ਸੁਣ ਸੁਣ ਕੇ ਇੱਥੇ ਚੱਲ ਕੇ ਆਉਣ ਲੱਗਾ।
ਰਾਤ ਦੁਬਰੋ ਤਨ ਜੁਰ ਦਾਗੇ,
ਜਿਨ੍ਹਾਂ ਦੇ ਸਰੀਰ ਦੁਬਲੇ ਪਤਲੇ ਹੋ ਗਏ ਸਨ ਬੁਖਾਰ ਕਰਕੇ ਤਾਪ ਕਰਕੇ, ਇਹਦੇ ਚ ਆ ਕੇ ਇਸ਼ਨਾਨ ਕਰਦੇ ਨਾਲ ਹੀ ਉਹਨਾਂ ਦੇ ਸਰੀਰ ਨਵੇਂ ਨਰੋਏ ਹੋ ਜਾਂਦੇ ਨੇ।
ਕਬੀਨ ਕੋ ਸ਼੍ਰੀ ਗੁਰ ਫੁਰਮਾਇਓ ਜਿਸ ਕੋ ਤਨ ਤਾਪਤ ਪਾਇਓ।
ਮਹਾਰਾਜ ਜੀ ਨੇ ਸਾਰਿਆਂ ਨੂੰ ਬਚਨ ਕੀਤਾ, ਭਾਈ ਜਿਹਦੇ ਵੀ ਤਨ ਨੂੰ ਬੁਖਾਰ ਚੜਿਆ, ਜਿਹਦੇ ਵੀ ਤਨ ਨੂੰ ਤਾਪ ਚੜਿਆ ਹੋਇਆ, ਜਿਹੜੇ ਤਾਪ ਕਰਕੇ ਤਪਾਏ ਹੋਏ ਨੇ,
ਸੋ ਸਭ ਕਰਤੇ ਜਾਓ ਇਸ਼ਨਾਨ,
ਸਾਰੇ ਇਹਦੇ ਚ ਇਸ਼ਨਾਨ ਕਰੀ ਜਾਓ, ਵਾਰੀ ਵਾਰੀ ਸਾਰੇ ਇਹਦੇ ਵਿਚ ਇਸ਼ਨਾਨ ਕਰੀ ਜਾਓ, ਸਭ ਠੀਕ ਹੁੰਦੇ ਜਾਓਗੇ।
ਸਿਮਰੋ ਵਾਹਿਗੁਰੂ ਸੁਖਦਾਨ।
ਮਹਾਰਾਜ ਜੀ ਕਹਿੰਦੇ ਜਿੱਥੇ ਇਸ਼ਨਾਨ ਕਰਨਾ ਉਥੇ ਨਾਲ ਨਾਲ ਸਿਮਰਨ ਵੀ ਕਰਨਾ, ਵਾਹਿਗੁਰੂ 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 ਵੀ ਜਪਣਾ, ਇਸ਼ਨਾਨ ਦੇ ਨਾਲ ਨਾਲ ਸਿਮਰਨ ਵੀ ਕਰਨਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਤੇ ਵਾਹਿਗੁਰੂ ਸਿਮਰਨ ਨਾਲ ਤੁਹਾਡੇ ਮਨ ਦੇ ਰੋਗ ਕੱਟੇ ਜਾਣਗੇ, ਤਨ ਦਾ ਰੋਗ ਤੁਹਾਡਾ ਸਰੋਵਰ ਦੇ ਇਸ਼ਨਾਨ ਨਾਲ ਕੱਟਿਆ ਜਾਏਗਾ। ਇਸ ਕਰਕੇ ਭਾਈ ਨਾਲ ਨਾਲ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰਨਾ, ਨਾਲੇ ਇਸ਼ਨਾਨ ਕਰੋ।
ਜਿਮ ਦੁੱਖ ਤੇ ਗੁਰਹਿਆ ਛੁਟਾਏ, ਤਿਮ ਜਮ ਤੇ ਦੇ ਹੱਥ ਬਚਾਏ।
ਜਿਵੇਂ ਤੁਹਾਨੂੰ ਦੁੱਖ ਤੋਂ ਗੁਰੂ ਨੇ ਇੱਥੇ ਛੁਡਾਇਆ ਨਾ, ਏਦਾਂ ਜੇ ਤੁਸੀਂ ਵਾਹਿਗੁਰੂ ਗੁਰਮੰਤਰ ਦੀ ਕਮਾਈ ਕਰੋਗੇ ਤੇ ਅੱਗੇ ਜੰਮਾ ਤੋਂ ਵੀ ਤੁਹਾਨੂੰ ਗੁਰੂ ਛੁਡਾਏਗਾ। ਜਿਵੇਂ ਇੱਥੇ ਤਾਪ ਤੋਂ ਰੋਗ ਤੋਂ ਤੁਹਾਨੂੰ ਗੁਰੂ ਨੇ ਛੁਡਾਇਆ, ਮਹਾਰਾਜ ਕਹਿੰਦੇ ਤਾਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ ਹੈ ਤੁਹਾਡੇ ਸਾਰਿਆਂ ਤੇ, ਜਿਵੇਂ ਇੱਥੇ ਛੁਡਾਇਆ ਏਦਾਂ ਜੰਮਾ ਤੋਂ ਵੀ ਗੁਰੂ ਤੁਹਾਨੂੰ ਛੁਡਾਵੇਗਾ ਜੇ ਨਾਮ ਜਪੋਗੇ।
ਸਿਮਰੋ ਸ਼੍ਰੀ ਸਤਨਾਮ।
ਇਸ ਕਰਕੇ ਸਾਰੇ ਸਿਮਰੋ, ਸਾਰੇ ਜਪੋ ਸਤਨਾਮ ਸ੍ਰੀ
ਵਾਹਿਗੁਰੂ।
ਇਸ ਪਵਿੱਤਰ ਪਾਵਨ ਗੁਰਮੰਤਰ ਦਾ ਜਾਪ ਸਾਰੇ ਜਪੋ, ਸਾਰੇ ਧਿਆਵੋ, ਸਾਰੇ ਆਰਾਧਨਾ ਕਰੋ।
ਹਲਤ ਪਲਤ ਸੁਖ ਦਾ ਬਿਰਾਮ,
ਲੋਕ ਪਰਲੋਕ ਵਿਚ ਤੁਹਾਨੂੰ ਇਸ ਨਾਮ ਨਾਲ ਸੁਖ ਪ੍ਰਾਪਤ ਹੋਵੇਗਾ।
ਜਦ ਜਿਤ ਤੋਂ ਜਵਾਲਪੁਰ ਮਾਏ,
ਜਿਨ੍ਹਾਂ ਨੂੰ ਵੀ ਨਗਰ ਦੇ ਵਿਚ ਬੁਖਾਰ ਚੜਿਆ ਹੈ,
ਸੁਣ ਸਭ ਆਏ ਇਸ਼ਨਾਨ ਕਰਾਏ,
ਸੁਣ ਸੁਣ ਕੇ ਆਉਂਦੇ ਆ ਕੇ ਸਾਰੇ ਇਸ਼ਨਾਨ ਕਰਦੇ ਹਨ।
ਅਪਰ ਸੈਂਕੜੇ ਰੰਕ ਕੇ ਧਨੀ, ਕੀਰਤ ਬਿਸ ਗੁਰੂ ਕੀ ਸੁਣੇ।
ਬੜਿਆਂ ਨੇ ਗੁਰੂ ਸਾਹਿਬ ਦੀ ਕੀਰਤ ਸੁਣੀ, ਭਾਵੇਂ ਕੋਈ ਰੰਕ ਹੈ ਭਾਵੇਂ ਕੋਈ ਧਨੀ ਹੈ, ਜਿਹਨੇ ਜਿਹਨੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕੀਰਤ ਸੁਣੀ ਹੈ,
ਲੇਕਰ ਅਨੇਕ ਉਪਾਇਨ ਆਏ,
ਪ੍ਰਕਾਰ ਦੀਆਂ ਪਿਟਾਵਾਂ ਲੈ ਕੇ ਸਤਿਗੁਰਾਂ ਦੇ ਕੋਲ ਆਉਂਦੇ ਨੇ,
ਆਸਨ ਬਸਨ ਧਨ ਬਹੁਤ ਚੜਾਏ,
ਸਾਰਾ ਆਸਨ ਬਸਨ ਲਿਆ ਕੇ ਸਤਿਗੁਰਾਂ ਨੂੰ ਭੇਟ ਕਰਦੇ ਹਨ।
ਅਨੇਕ ਸਿੱਖ ਹੋਏ ਤਰ ਭਾਉ,
ਸਾਰੇ ਸਿੱਖਾਂ ਨੇ ਆ ਕੇ ਸਤਿਗੁਰਾਂ ਦੀ ਸਿੱਖੀ ਧਾਰਨ ਕੀਤੀ ਹੈ,
ਸਿੱਖੀ ਧਾਰ ਜਪਿਓ ਸਤਨਾਮ।
ਗੁਰੂ ਸਾਹਿਬ ਦੇ ਸਿੱਖੀ ਧਾਰਨ ਕਰਕੇ ਸੱਚੇ ਨਾਮ ਦਾ ਜਾਪ ਜਪਦੇ ਹਨ,
ਲੱਗਿਓ ਤੜਾਗ ਤਹਾਂ ਪੁਨ ਭਾਰੇ।
ਮਹਾਰਾਜ ਜੀ ਦੀ ਦਇਆ ਨਾਲ ਸਹਿਜੇ ਸਹਿਜੇ ਉੱਥੇ ਵੱਡਾ ਸਰੋਵਰ ਲੱਗ ਗਿਆ, ਉਹ ਸਰੋਵਰ ਦਾ ਵਿਸਥਾਰ ਵੱਧ ਗਿਆ।
ਬੈਠੇ ਤੇ ਸਨ ਸੁਧਾਰੇ,
ਮਹਾਰਾਜ ਜੀ ਬੈਠੇ ਸਨ ਉੱਥੇ ਵੀ ਮਹਾਰਾਜ ਜੀ ਦਾ ਸਥਾਨ ਬਣ ਗਿਆ।
ਸੋ ਅਬ ਲੋ ਹਮ ਦੇਖਣ ਕਰਿਓ।
ਸੰਤੋਖ ਸਿੰਘ ਜੀ ਕਹਿੰਦੇ ਮੈਂ ਜਾ ਕੇ ਦਰਸ਼ਨ ਕੀਤੇ ਨੇ, ਉੱਥੇ ਗੁਰੂ ਘਰ ਬਣਿਆ ਹੋਇਆ,
ਗੁਰਦੁਆਰਾ ਤਿਸ ਤੀਰ ਨੇਰਿਓ,
ਸਰੋਵਰ ਵੀ ਬੜਾ ਸੁੰਦਰ ਬਣ ਗਿਆ ਹੁਣ, ਤੇ ਬਿਲਕੁਲ ਉਹਦੇ ਕਿਨਾਰੇ ਤੇ ਮਹਾਰਾਜ ਜੀ ਦਾ ਸਥਾਨ ਗੁਰਦੁਆਰਾ ਬਣਿਆ ਹੋਇਆ।
ਮਹਿਮਾ ਸਤਿਗੁਰ ਕੀ ਪ੍ਰਗਟਾਏ,
ਗੁਰੂ ਸਾਹਿਬ ਦੀ ਮਹਿਮਾ ਉਸ ਸਥਾਨ ਤੇ ਪ੍ਰਗਟ ਹੋ ਰਹੀ, ਅੱਜ ਵੀ ਉਥੇ ਗੁਰੂ ਸਾਹਿਬ ਦੀ ਮਹਿਮਾ ਪ੍ਰਗਟ ਹੋ ਰਹੀ ਹੈ।
ਹੰਡਿਆਏ ਮੈਂ ਅਬ ਤਾਈ,
ਅੱਜ ਤੱਕ ਹੰਡਿਆਏ ਨਗਰ ਦੇ ਵਿਚ ਮਹਾਰਾਜ ਜੀ ਦਾ ਉਹ ਸਥਾਨ ਉਜਾਗਰ ਹੈ, ਔਰ ਮਹਾਰਾਜ ਜੀ ਦੀ ਕੀਰਤੀ ਉਸ ਨਗਰ ਦੇ ਵਿਚ ਉਜਾਗਰ ਹੋ ਰਹੀ ਹੈ।
ਤੇ ਕਰਿਓ ਕੁਜ ਗੁਰ ਸਵਾਮੀ, ਗਮਨੇ ਸ਼੍ਰੀ ਪ੍ਰਭ ਅੰਤਰ ਜਾਮੀ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੂਚ ਕੀਤਾ ਤੇ ਚਲਦਿਆਂ ਚਲਦਿਆਂ ਹੋਰ ਅੱਗੇ ਕਈ ਨਗਰਾਂ ਨੂੰ ਪਵਿੱਤਰ ਕਰ ਰਹੇ ਨੇ।
ਕਰਪੁਰ ਕੋ ਨਰ ਪਾਓ ਬਡੇਰਾ,
ਪਿੰਡ ਵਾਲਿਆਂ ਨੇ ਸਤਿਗੁਰਾਂ ਦਾ ਬੜਾ ਸਤਿਕਾਰ ਕੀਤਾ, ਬਹੁਤ ਜਿਆਦਾ ਮਹਾਰਾਜ ਜੀ ਨਾਲ ਪ੍ਰੇਮ ਕੀਤਾ।
ਖਨਹੇਤ ਕਹਿਓ ਤਿਸ ਬੇਰਾ,
ਬੇਨਤੀ ਕੀਤੀ ਮਹਾਰਾਜ ਸਾਡੇ ਨਗਰ ਵਿਚ ਹੀ ਰਹੋ, ਇੱਥੇ ਹੀ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਨਿਵਾਸ ਕਰੋ।
ਧੀਰਜ ਤਿੰਨ ਕੋ ਬੋ ਫਾਤੇ,
ਮਹਾਰਾਜ ਜੀ ਨੇ ਉਹਨਾਂ ਨੂੰ ਧੀਰਜ ਦਿੱਤਾ, ਹੌਸਲਾ ਦੇ ਕੇ ਚੱਲ ਪਏ।
ਚਲਤ ਪਏ ਗੁਰ ਹੋਤ ਪ੍ਰਭਾਤੇ,
ਪ੍ਰਭਾਤ ਜਦੋਂ ਹੁੰਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਪਏ।
ਧੌਲਾ ਗ੍ਰਾਮ ਕੋਸ ਜੁਗ ਲੈ,
ਉੱਥੋਂ ਹੀ ਕੁਝ ਦੂਰੀ ਤੇ ਦੋਕ ਕੋਹ ਦੀ ਵਾਟ ਤੇ ਮਹਾਰਾਜ ਜੀ ਇੱਕ ਨਗਰ ਚ ਪਹੁੰਚੇ, ਜਿਸ ਨਗਰ ਦਾ ਨਾਂ ਧੌਲਾ ਹੈ।
ਤੁਰੰਗ ਅੜੀ ਕਰ ਰਹੇ ਹੋ,
ਧੌਲੇ ਨਗਰ ਪਹੁੰਚੇ ਤੇ ਉੱਥੇ ਘੋੜਾ ਅੜ ਗਿਆ ਮਹਾਰਾਜ ਜੀ ਦਾ। ਮਹਾਰਾਜ ਜੀ ਅੱਗੇ ਟੋਰਦੇ ਨੇ ਘੋੜੇ ਨੂੰ ਤੇ ਘੋੜਾ ਅੜੀ ਕਰਕੇ ਖਲੋ ਗਿਆ, ਅੱਗੇ ਨੀ ਟੁਰਦਾ। ਮਹਾਰਾਜ ਜੀ ਅੱਡੀ ਮਾਰਦੇ ਨੇ ਘੋੜੇ ਨੂੰ ਵੀ ਘੋੜਾ ਟੁਰੇ। ਕਮਚੀ ਕਹਿੰਦੇ ਨੇ, ਹੱਥ ਚ ਛੋਟੀ ਜੀ ਇੱਕ ਛੜੀ ਹੁੰਦੀ ਹੈ ਘੋੜੇ ਨੂੰ ਇਸ਼ਾਰਾ ਕਰਕੇ ਟੋਰਨ ਵਾਲੀ। ਮਹਾਰਾਜ ਜੀ ਉਹ ਵੀ ਮਾਰਦੇ ਘੋੜੇ ਨੂੰ ਟੋਰਨ ਵਾਸਤੇ, ਪਰ ਘੋੜਾ ਅੜੀ ਕਰਕੇ ਉੱਥੇ ਖਲੋਤਾ ਰਿਹਾ।
ਉਹ ਨਾ ਪਾਏ ਗਾਰੀ ਡਾਰੇ,
ਮਹਾਰਾਜ ਜੀ ਨੇ ਅੱਗੇ ਘੋੜੇ ਨੇ ਮਹਾਰਾਜ ਜੀ ਦੇ ਨੇ ਅੱਗੇ ਪੈਰ ਨੀ ਪਾਏ, ਉਹ ਅੱਗੇ ਟੁਰ ਕੇ ਨੀ ਗਿਆ, ਉੱਥੇ ਹੀ ਅੜ ਕੇ ਖਲੋਤਾ ਰਿਹਾ।
ਗੁਰੂ ਕਹਿਓ ਇਹ ਤੁਰਕਨ ਬੰਦੇ,
ਮਹਾਰਾਜ ਜੀ ਕਹਿਣ ਲੱਗੇ ਵੀ ਲੱਗਦਾ ਹੈ ਜਾਪਦਾ ਵੀ ਇੱਥੇ ਜਿਹੜਾ ਇਹ ਨਗਰ ਆ ਗਿਆ ਅੱਗੇ, ਇਹਦੇ ਵਿੱਚ ਤੁਰਕਾਂ ਦੇ ਬੰਦੇ ਰਹਿੰਦੇ ਨੇ, ਤੁਰਕਾਂ ਦੇ ਲੋਕ ਰਹਿੰਦੇ ਨੇ।
ਰੱਬ ਗੁਰ ਕੋ ਨਾ ਲਖੇ ਮਤ ਮੰਦੇ,
ਮਨਮੁਖ ਲੋਕ ਨੇ, ਇਸੇ ਕਰਕੇ ਪਰਮੇਸ਼ਰ ਨੂੰ ਨਹੀਂ ਜਾਣਦੇ, ਗੁਰੂ ਨੂੰ ਨਹੀਂ ਜਾਣਦੇ, ਮਾੜੀ ਮਤ ਵਾਲੇ ਲੋਕ ਰਹਿੰਦੇ ਹਨ।
ਗਮਨੇ ਗ੍ਰਾਮੋ,
ਉੱਥੋਂ ਹਟ ਪਏ, ਘੋੜਾ ਦੂਜੇ ਪਾਸੇ ਮੋੜ ਲਿਆ ਤੇ ਦੂਜੇ ਪਾਸੇ ਇੱਕ ਹੋਰ ਗ੍ਰਾਮ ਸੀ, ਨਗਰ ਸੀ, ਉਧਰ ਨੂੰ ਚਲੇ ਗਏ।
ਸੋਹੀ ਬਾਲ ਕਹੇ ਤਿਸ ਨਾਮ,
ਜਿਹੜੇ ਨਗਰ ਚ ਮਹਾਰਾਜ ਜੀ ਗਏ ਉਸ ਨਗਰ ਦਾ ਨਾਂ ਸੀ ਸੋਹੀਵਾਲ। ਸੋਹੀਵਾਲ ਇੱਕ ਨਾਮ ਦਾ ਨਗਰ ਹੈ, ਮਹਾਰਾਜ ਜੀ ਉਸ ਨਗਰ ਵਿੱਚ ਚਲੇ ਗਏ।
ਉਤਰੇ ਤਾਂ ਸੁਚੇਤਾ ਕੀਨ,
ਉੱਥੇ ਮਹਾਰਾਜ ਜੀ ਉਤਰੇ ਤੇ ਉਤਰ ਕੇ ਸਾਹਿਬ ਨੇ ਸਰੀਰ ਦੀ ਕਿਰਿਆ ਸੋਧੀ।
ਜਦੇ ਕਹਿਲ ਇੱਕ ਗ੍ਰਾਮ ਸੁਚੀਨ,
ਮਹਾਰਾਜ ਜੀ ਰੁਕੇ ਨੀ ਸੋਹੀਵਾਲ, ਥੋੜਾ ਸਮਾਂ ਰੁਕ ਕੇ ਫਿਰ ਮਹਾਰਾਜ ਅੱਗੇ ਚਲੇ ਗਏ। ਉੱਥੇ ਅੱਗੇ ਇੱਕ ਨਗਰ ਆਇਆ ਕੈਲ, ਕੈਲ ਨਾਮ ਦਾ ਇੱਕ ਨਗਰ ਆਇਆ, ਉੱਥੇ ਮਹਾਰਾਜ ਜੀ ਪਹੁੰਚੇ ਨੇ।
ਤੈ ਕੇ ਨਰਨ ਭਾਉ ਨੈ ਕੀਨਾ,
ਕੈਲ ਪਿੰਡ ਸੀ, ਉੱਥੋਂ ਦੇ ਲੋਕਾਂ ਨੇ ਵੀ ਗੁਰੂ ਸਾਹਿਬ ਨਾਲ ਕੋਈ ਬਹੁਤਾ ਪ੍ਰੇਮ ਨਹੀਂ ਕੀਤਾ, ਮਹਾਰਾਜ ਜੀ ਦੇ ਨਾਲ ਕੋਈ ਪ੍ਰੀਤ ਪ੍ਰਗਟ ਨਹੀਂ ਕੀਤੀ।
ਹੁਣ ਗਵਨੇ ਤਿੰਨ ਲੱਖ ਮਤਹੀਨਾ,
ਮਹਾਰਾਜ ਜੀ ਨੇ ਵੇਖਿਆ ਵੀ ਇਸ ਪਿੰਡ ਦੇ ਲੋਕ ਵੀ ਮਾੜੀ ਮਤ ਵਾਲੇ ਨੇ, ਕੈਲ ਪਿੰਡ ਦੇ ਲੋਕ। ਮਹਾਰਾਜ ਜੀ ਉੱਥੇ ਵੀ ਨੀ ਰੁਕੇ, ਉੱਥੋਂ ਵੀ ਅੱਗੇ ਚੱਲ ਪਏ।
ਸੰਗਤ ਆਏ ਮਿਲੇ ਸਮਦਾਏ,
ਮਹਾਰਾਜ ਜੀ ਨੂੰ ਬਹੁਤ ਸਾਰੀ ਸੰਗਤ ਆ ਕੇ ਮਿਲਦੀ ਹੈ।
ਬਹੁਤਨ ਆਦਿ ਉਪਾਇਨ ਲੈ ਆਏ,
ਸਾਰੀ ਮਾਇਆ ਤੇ ਪਟਾਵਾਂ ਲੈ ਕੇ ਸੰਗਤ ਮਹਾਰਾਜ ਜੀ ਦੇ ਚਰਨਾਂ ਚ ਹਾਜ਼ਰ ਹੁੰਦੀ ਹੈ।
ਦਰਸ਼ਨ ਕਰ ਕਰ ਅਰਪਣ ਕਰੀ,
ਦਰਸ਼ਨ ਕਰ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਪਟਾਵਾਂ ਭੇਟ ਕਰਦੇ ਨੇ।
ਪੂਰੀ ਕਾਮਨਾ ਜਿਮ ਉਰ ਧਰੇ,
ਜਿਹੜੀ ਕਾਮਨਾ ਧਾਰ ਕੇ ਕੋਈ ਆਉਂਦਾ ਸਭ ਦੀਆਂ ਕਾਮਨਾਵਾਂ ਮਹਾਰਾਜ ਜੀ ਪੂਰੀਆਂ ਕਰਦੇ ਨੇ।
ਗ੍ਰਾਮ ਢਿਲਵੀ ਪਹੁੰਚੇ ਜਾਏ, ਡੇਰਾ ਕੀਨ ਹੇਰ ਸ਼ੁਭ ਥਾਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਨਗਰ ਚ ਪਹੁੰਚੇ ਨੇ, ਇਸ ਪਿੰਡ ਦਾ ਨਾਂ ਹੈ ਢਿਲਵੀ, ਢਿਲਵਾਂ ਵੀ ਕਹਿ ਦਿੰਦੇ ਨੇ। ਢਿਲਵੀ ਨਗਰ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ, ਇੱਥੇ ਆ ਕੇ ਸ਼ੁਭ ਜਗ੍ਹਾ ਵੇਖ ਕੇ ਸਤਿਗੁਰਾਂ ਨੇ ਡੇਰਾ ਕੀਤਾ।
ਇੱਕ ਨਿਸਾ ਬਸ ਕਹਿ ਤਿਸ ਥਾਨ,
ਇੱਕ ਰਾਤ ਮਹਾਰਾਜ ਸੱਚੇ ਪਾਤਸ਼ਾਹ ਜੀ ਢਿਲਵੀ ਨਗਰ ਰਹੇ ਹਨ।
ਏ ਪੂਰਬ ਕੋ ਚਾਹਤ ਦਾਨ,
ਕਹਿੰਦੇ ਉਸ ਦਿਨ ਪੂਰਬ ਦਾ ਦਿਨ ਸੀ, ਮਹਾਰਾਜ ਜੀ ਕਹਿੰਦੇ ਸੀ ਵੀ ਦਾਨ ਕਰੀਏ ਕੋਈ ਚੀਜ਼ ਪਿੰਡ ਦੇ ਲੋਕਾਂ ਨੂੰ, ਕਿਉਂਕਿ ਜਿੰਨੀ ਮਾਇਆ ਮਹਾਰਾਜ ਜੀ ਕੋਲ ਹੁੰਦੀ ਸੀ ਪਾਤਸ਼ਾਹ ਜੀ ਭਲੇ ਕੰਮ ਵਾਸਤੇ ਸਾਰੀ ਮਾਇਆ ਖਰਚ ਦਿੰਦੇ ਸੀ, ਜਮ੍ਹਾਂ ਕਰਕੇ ਇਕੱਠੀ ਕਰਕੇ ਨਹੀਂ ਸੀ ਰੱਖਦੇ। ਮਹਾਰਾਜ ਜੀ ਆਖਿਆ ਜਿੰਨੀ ਮਾਇਆ ਆਈ ਹੈ ਇਹਦਾ ਹੁਣ ਕੋਈ ਦਾਨ ਕਰੀਏ।
ਇਕੋਤਰ ਸੋ ਮੰਗਵਾਏ,
ਮਹਾਰਾਜ ਸੱਚੇ ਪਾਤਸ਼ਾਹ ਨੇ 101 ਗਊ ਮੰਗਾ ਲਈ। ਦਾਨ ਕਰਨਾ ਕਹਿੰਦੇ ਵੀ ਦਾਨ 101 ਗਊ ਲਿਆਂਦੀ, ਦੁੱਧ ਦੀ ਕਮੀ ਸੀ ਇਲਾਕੇ ਦੇ ਵਿੱਚ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਚਾਹੁੰਦੇ ਸੀ ਵੀ ਨਗਰ ਦੇ ਲੋਕ, ਕਿਉਂਕਿ ਤਾਪ ਦੇ ਰੋਗ ਕਰਕੇ ਪਿੱਛੇ ਹੰਡਿਆਇਆ ਨਗਰ ਆਦਿਕ ਸਾਰੇ ਲੋਕ ਦੁਖੀ ਸਨ, ਕਿ ਦੁੱਧ ਆਦਿਕ ਦੀ ਕਮੀ ਦੂਰ ਹੋ ਜਾਏਗੀ, ਗਊਆਂ ਹੋਣਗੀਆਂ ਦੁੱਧ ਪੀਣਗੇ, ਤੇ ਸਰੀਰ ਵੀ ਇਹਨਾਂ ਦੇ ਨਵੇਂ ਨਰੋਏ ਹੋਣਗੇ, ਤਾਕਤਵਰ ਹੋਣਗੇ। ਉਹ ਸਤਿਗੁਰੂ ਸੱਚੇ ਪਾਤਸ਼ਾਹ ਨੇ 101 ਗਊ ਮੰਗਾ ਲਈ।
ਵਰਨ ਵਿਖਿਆ ਕਪਲਾ ਸਮਦਾਈ,
ਕਪਲਾ ਗਊਆਂ ਨੇ ਜਿਨ੍ਹਾਂ ਦੇ ਕਾਲੇ ਥਣ ਹੁੰਦੇ ਨੇ ਉਹਨਾਂ ਨੂੰ ਕਪਲਾ ਗਊ ਕਹਿ ਦਿੰਦੇ ਨੇ, ਉਹ ਗਊਆਂ ਮੰਗਵਾਈਆਂ ਨੇ ਦੇ ਦੇ ਕੇ ਬਹੁਤ ਸਾਰੇ ਇਲਾਕਿਆਂ ਦੇ ਵਿੱਚੋਂ ਮਹਾਰਾਜ ਜੀ ਨੇ ਗਊਆਂ ਖਰੀਦ ਕੇ ਮੰਗਵਾਈਆਂ।
ਗਰੀ ਦਾਨ ਹਿਤ ਸਭ ਇੱਕ ਛਾਏ
ਕਰਨ ਵਾਸਤੇ ਤਾਂ 101 ਗਾਵਾਂ ਇਕੱਠੀਆਂ ਕਰ ਲਈਆਂ।
ਗੁਜਰਾਤੀ ਬਿਜ ਤਬੈ ਬੁਲਾਏ,
ਕੁਝ ਇਲਾਕੇ ਦੇ ਵਿੱਚ ਹੁਣ ਮਹਾਰਾਜ ਜੀ ਕਹਿੰਦੇ ਵੀ ਏਡਾ ਵੱਡਾ ਦਾਨ ਬ੍ਰਾਹਮਣਾਂ ਨੂੰ ਕਰੀਏ, ਪਰਖਦੇ ਆ ਵੀ ਏਡਾ ਦਾਨ ਕੋਈ ਬ੍ਰਾਹਮਣ ਲੈਂਦਾ। ਹੁਣ 1 ਅੱਧੀ ਗਊ ਤਾਂ ਕੋਈ ਦੇਵੇ ਤੇ ਬ੍ਰਾਹਮਣ ਵੀ ਲੈ ਲਵੇ ਹੱਸ ਕੇ, ਹੁਣ 100 ਗਊਆਂ ਕੌਣ ਸਾਂਭੇ। ਮਹਾਰਾਜ ਜੀ ਬ੍ਰਾਹਮਣਾਂ ਦੇ ਵੀ ਇੱਥੇ ਪਰਖ ਕਰ ਰਹੇ ਨੇ ਵੀ ਕਿਹੜਾ ਬ੍ਰਾਹਮਣ ਸੇਵਾ ਕਰਦਾ, ਇੰਨਾ ਵੱਡਾ ਦਾਨ ਕਿਹੜਾ ਬ੍ਰਾਹਮਣ ਲੈਂਦਾ। ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਕਿਉਂਕਿ ਬ੍ਰਾਹਮਣ ਲੋਕ ਪ੍ਰਚਾਰ ਕਰਦੇ ਸੀ ਵੀ ਸਾਨੂੰ ਗਊਆਂ ਦਾ ਦਾਨ ਕਰੋ, ਮਹਾਰਾਜ ਜੀ ਕਹਿੰਦੇ ਵੀ ਹੁਣ ਦਾਨ ਕਰਦੇ, 100 ਗਊਆਂ ਇਕੱਠੀਆਂ ਹੀ ਮੰਗਾ ਲਈਆਂ, 101 ਗਊਆਂ। ਤੇ ਮਹਾਰਾਜ ਜੀ ਨੇ ਉੱਥੇ ਜਿਹੜੇ ਗੁਜਰਾਤੀ ਬ੍ਰਾਹਮਣ ਸਨ ਉਹ ਬੁਲਾਏ,
ਲਿਓ ਦਾਨ ਤੇਨ ਸਮੁਦਾਏ।
ਮਹਾਰਾਜ ਜੀ ਨੇ ਆਖਿਆ ਭਾਈ ਇਹ ਗਊਆਂ ਦਾ ਦਾਨ ਕਿਹੜਾ ਬ੍ਰਾਹਮਣ ਲਏਗਾ ਤੁਹਾਡੇ ਝੁੱਠੋ, ਕਿਹੜਾ ਬ੍ਰਾਹਮਣ ਤੁਹਾਡੇ ਵਿੱਚੋਂ ਇਹ ਗਊਆਂ ਦਾ ਦਾਨ ਲਵੇਗਾ।
ਅਪਰ ਦਰਵੀਨ ਸੰਗ ਕਨੇਰਾ,
ਗਊਆਂ ਨੇ ਇਹਨਾਂ ਨੂੰ ਸਾਂਭਣ ਵਾਸਤੇ ਪੈਸੇ ਵੀ ਦੇਵਾਂਗੇ, ਤੁਹਾਨੂੰ ਮਾਇਆ ਵੀ ਦਿਆਂਗੇ, ਧਨ ਵੀ ਦੇਵਾਂਗੇ।
ਤੁਮਕੋ ਸਭ ਇਸ ਮੇਰਾ,
ਇਹ ਸਾਰੀਆਂ ਗਊਆਂ ਤੁਹਾਨੂੰ ਅਸੀਂ ਦਾਨ ਵਿੱਚ ਦੇਵਾਂਗੇ।
ਸੁਣ ਕੇ ਦਿਜੋ ਨਮਾਨੀ ਬਾਤ,
ਬ੍ਰਾਹਮਣ ਹੁਣ 100 ਗਾਵਾਂ ਕੌਣ ਸਾਂਭੇ, ਉਹ ਤਾਂ ਵਿਹਲੀਆਂ ਖਾਣੀਆਂ ਹਿਲੇ ਸੀ। ਰਾਹੂ ਕੇਤੂ ਬੈਲ ਮਾਰੇ, ਕਿਸੇ ਨੂੰ ਕਹਿ ਦਿੱਤਾ ਤੇਰੇ ਤੇ ਰਾਹੂ ਭਾਰੀ ਹੈ, ਕਿਸੇ ਤੇ ਕਹਿ ਦਿੱਤਾ ਕੇਤੂ ਭਾਰੀ ਹੈ। ਹੁਣ ਉਹਨਾਂ ਨੂੰ 100 ਗਊਆਂ ਸਾਂਭ ਕੇ ਫਿਰ ਉਹਨਾਂ ਦੀ ਮਿਹਨਤ ਕਰਕੇ ਦੁੱਧ ਦਾ ਵਪਾਰ ਕਰਨਾ ਜਾਂ ਵੇਚਣਾ, ਫਿਰ ਕਿਰਤ ਕਰਕੇ ਖਾਣੀ ਪੈਣੀ ਸੀ। ਹੁਣ ਕਿਹੜਾ ਬ੍ਰਾਹਮਣ ਇੰਨੀਆਂ ਗਊਆਂ ਦਾ ਦਾਨ ਲਵੇ? ਸਾਰਿਆਂ ਨੇ ਇਨਕਾਰ ਕਰ ਦਿੱਤਾ, ਕਹਿੰਦੇ ਜੀ ਅਸੀਂ ਨਹੀਂ ਲੈ ਸਕਦੇ ਇੰਨੀਆਂ ਗਊਆਂ।
ਕਠਨ ਦਾਨ ਸਹਿਓ ਨਾ ਜਾਏ,
ਕਹਿੰਦੇ ਜੀ ਬੜਾ ਕਠਨ ਦਾਨ ਹੈ, ਸਾਡੇ ਕੋਲੋਂ ਸਹਿਆ ਨਹੀਂ ਜਾਣਾ, ਏਡਾ ਵੱਡਾ ਦਾਨ ਅਸੀਂ ਨਹੀਂ ਲੈ ਸਕਦੇ।
ਪ੍ਰਾਣ ਤੋਂ ਪਲਟੋ ਇਸ ਦਾਨ,
ਏਡਾ ਵੱਡਾ ਦਾਨ ਲੈ ਕੇ ਪ੍ਰਾਣ ਵੀ ਖਤਮ ਹੋ ਸਕਦੇ ਨੇ, ਏਡਾ ਵੱਡਾ ਦਾਨ ਸਾਂਭਣ ਵਾਸਤੇ ਭਾਂਡਾ ਵੀ ਚਾਹੀਦਾ।
ਲੇਤੇ ਹੋਏ ਜੀਵ ਕੀ ਹਾਨ,
ਵੱਡਾ ਦਾਨ ਲੈ ਕੇ ਤਾਂ ਜੀਵ ਦੀ ਹਾਨ ਹੋ ਸਕਦੀ ਹੈ।
ਮਹਾਪ੍ਰਤਗੋ ਕਿਮਲੇ ਸਕਾਹੇ,
ਵੱਡਾ ਦਾਨ ਬੜਾ ਪ੍ਰਤੀਗ੍ਰੋਹ ਹੈ, ਅਸੀਂ ਕਿਵੇਂ ਲੈ ਸਕਦੇ ਹਾਂ?
ਪ੍ਰਾਣ ਹਾਨ ਲੋ ਜਿਸ ਮੈਂ ਤਕੇ,
ਨਾਲ ਪ੍ਰਾਣ ਹਾਨ ਵੀ ਹੋ ਸਕਦੇ ਨੇ, ਏਡਾ ਵੱਡਾ ਦਾਨ ਅਸੀਂ ਨਹੀਂ ਲੈ ਸਕਦੇ।
ਜਬ ਅਸ ਕਿਤ ਸੋ ਵਿਪਰ ਨਿਹਾਰੇ, ਪੁਨੇ ਖੋਜ ਕਰ ਅਪਰ ਹਕਾਰੇ।
ਜਦੋਂ ਕਈ ਬ੍ਰਾਹਮਣ ਜਵਾਬ ਦੇ ਗਏ, ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਹੋਰ ਬੁਲਾਏ, ਕਹਿੰਦੇ ਹੋਰ ਵੀ ਲੱਭੋ ਜਿਹੜਾ ਕੋਈ ਬ੍ਰਾਹਮਣ ਨੇੜੇ ਤੇੜੇ ਹੈ।
ਸੁਣ ਸੁਣ ਧੀਰ ਨਾ ਧਰ ਹੈ ਕੋਈ,
ਜਿਹੜਾ ਵੀ ਸੁਣਦਾ ਸੁਣ ਕੇ ਛੱਡ ਹੀ ਜਾਂਦਾ ਮੈਦਾਨ, 101 ਗਊਆਂ ਦਾ ਦਾਨ ਕੌਣ ਲਵੇ?
ਮੈਂ ਸਮਰੱਥ ਲੈ ਬਿਕੋ ਹੋਏ,
ਸਮਰੱਥਾ ਨੀ ਵੀ ਏਡਾ ਵੱਡਾ ਦਾਨ ਕੋਈ ਲੈ ਸਕੇ।
ਬੌਰ ਤਪੇ ਕੋ ਇੱਕ ਗੁਜਰਾਤੀ ਗੁਰਮਹਿਮਾ ਸੁਲਖੈ ਸਭ ਭਾਂਤੇ,
ਉੱਥੇ ਤਪੇ ਪਿੰਡ ਦਾ ਰਹਿਣ ਵਾਲਾ ਇੱਕ ਗੁਜਰਾਤੀ ਬ੍ਰਾਹਮਣ ਸੀ, ਉਹ ਗੁਰੂ ਸਾਹਿਬ ਦੀ ਮਹਿਮਾ ਜਾਣਦਾ ਸੀ। ਉਹਨੇ ਮਹਾਰਾਜ ਜੀ ਦੇ ਭਾਵਨਾ ਰੱਖੀ ਵੀ ਜੇ ਸਤਿਗੁਰੂ ਜੀ ਦਾਨ ਦੇ ਰਹੇ ਨੇ ਇਹਦੇ ਵਿੱਚ ਵੀ ਕੋਈ ਭਲਾ ਹੈ ਤੇ ਇਹ ਸਾਨੂੰ ਲੈ ਲੈਣਾ ਚਾਹੀਦਾ। ਤੇ ਕਹਿੰਦੇ ਗੁਜਰਾਤੀ ਬ੍ਰਾਹਮਣ ਹੀ ਸੀ, ਉਹ ਵੀ ਤਪੇ ਪਿੰਡ ਦਾ ਰਹਿਣ ਵਾਲਾ ਸੀ, ਉਹ ਗੁਰੂ ਸਾਹਿਬ ਦੀ ਮਹਿਮਾ ਜਾਣਦਾ ਸੀ।
ਹੱਥ ਜੋੜ ਕਰ ਗੁਰੂ ਅਗਾਰੇ, ਭਾਉ ਤਰੇ ਉਰ ਗਿਰਾ ਉਚਾਰੇ,
ਹੱਥ ਜੋੜ ਕੇ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ,
ਕਿਰਪਾ ਕਰੋ ਜੇ ਬਨੋ ਸਹਾਏ, ਤੋ ਇਹ ਦਾਨ ਸਕੈ ਲੈ ਪਾਇਕ।
ਮਹਾਰਾਜ ਤੁਸੀਂ ਕਿਰਪਾ ਕਰੋ ਤੇ ਮੈਂ ਇਹ ਦਾਨ ਲੈ ਸਕਦਾ, ਤੁਹਾਡੀ ਕਿਰਪਾ ਤੋਂ ਬਿਨਾ ਨਹੀਂ, ਨਾਲ ਤੁਹਾਡੀ ਕਿਰਪਾ ਵੀ ਚਾਹੀਦੀ ਹੈ, ਤੁਹਾਡੀ ਕਿਰਪਾ ਨਾਲ ਮੈਂ ਇਹ ਦਾਨ ਪ੍ਰਾਪਤ ਕਰ ਸਕਦਾ ਲੈ ਸਕਦਾ ਹਾਂ।
ਲਿਓ ਤੇਨ ਮੈਂ ਆਪ ਭਰੋਸੇ,
ਤੁਹਾਡਾ ਭਰੋਸਾ ਧਾਰ ਕੇ ਮੈਂ ਇਹ ਗਊਆਂ ਲੈ ਸਕਦਾ ਹਾਂ।
ਹਰੋ ਪਤ ਗ੍ਰਹਿ ਕਹੋ ਸਭ ਦੋਸ਼ੇ,
ਪਤ ਗ੍ਰਹਿ ਹੈ ਮਹਾਰਾਜ ਇੰਨੀਆਂ ਗਊਆਂ ਸਾਂਭਣ ਦਾ ਲੈ ਕੇ ਦਾਨ, ਮਹਾਰਾਜ ਉਹ ਤੁਸੀਂ ਕਿਰਪਾ ਕਰਕੇ ਮੈਨੂੰ ਬਖਸ਼ਣਾ ਹੈ।
ਗਰਭ ਜਾਤ ਤੋਂ ਹੋਣਾ ਕਰੇ,
ਮੈਨੂੰ ਆਪਣੀ ਜਾਤ ਦਾ ਕੋਈ ਹੰਕਾਰ ਨਹੀਂ ਕਿ ਮੈਂ ਬ੍ਰਾਹਮਣ ਹਾਂ।
ਸ਼੍ਰੀ ਦਿਲਾਵਰ ਸ਼ਰਨੀ ਪਰੇ,
ਮੈਂ ਤਾਂ ਤੁਹਾਡੀ ਸ਼ਰਨ ਚ ਪਿਆ ਵੀ ਤੁਸੀਂ ਮੈਨੂੰ ਮੁਕਤੀ ਬਖਸ਼ ਦਿਓ, ਤੇ ਮਹਾਰਾਜ ਜਿਵੇਂ ਮਰਜ਼ੀ ਬਖਸ਼ੋ, महाराज कृपा करके मैनू मुक्ति बख्श दो, मैं तो तुहाडी शरण विच पया हां।
क्यों अलंब दोए लोक, क्यों अलंब दोए लोक बचा तुम्हारा।
महाराज मैं दोवां लोकां विच तुहाडा आसरा चाहुंदा हां।
हो समरथ करो निस्तारा।
महाराज तुसीं समरथ हो निस्तारा कर सकदे हो।
सगल हृदय जिज बिनै जुन थानी कृपा निधान बिलोकियो मानी।
जदों सरल हिरदे नाल ब्राह्मण ने बेनती की, महाराज जी ने कृपा दृष्टि की। जेडे होर ब्राह्मण अपने आप नू दान लैण वाले कहंदे जी साडा धर्म है, उह तां सारे फेल हो गए, पर एक ब्राह्मण जेड़ा महाराज जी दी शरण च पै के सेवक बनिया, ओदा सरल हिरदा महाराज जी ने वेख्या ते प्रसन्न होए।
जो नर गुरु भरोसा गुरु को।
महाराज जी कहंदे जेड़ा गुरु दा भरोसा अपने हिरदे च धारदा है,
नाहे दुलाए दिन निश्चा उर को,
अपने हिरदे दा निश्चा डावा डोल नहीं करदा।
तिन को कहा सहायक होए,
भला सहायता क्यों ना होवे, ओदी कोई मदद क्यों ना करे।
श्री नानक जब सूरज सोए,
गुरु नानक साहब जो जगत विच सूरज समान ने, उन्हां दी जरूर सहायता करदे ने जेड़े गुरु ते भरोसा रखदे ने, गुरु ते यकीन रखदे ने।
सब संकल्प कीन शुभ भांते,
सर्व प्रकार करके ब्राह्मण दा संकल्प कीता।
लीन सतप ग्राम गुजराते,
तपे पिंड दे उस गुजराती ब्राह्मण ने दान लै लिया महाराज जी कोलों।
गुर कर सो जल कर मैं तारा,
सतगुरु सच्चे पातशाह जी दे कोलों ए दान प्राप्त कीता।
श्याम बरन हुए गातन सारा,
कहते जदो एडा वड्डा दान उन्हें लिया, हुण दान लैण वास्ते उन्हू संभालना भी सी। देण वाले बड़े बड़े दानी गुरु तेग बहादुर साहब ने, ते लैण वाला वह ब्राह्मण सी, पर उहदा कहते जदो दान कीता ना, कपला गऊआं सी 101, कहते ब्राह्मण दा सारा शरीर काला शाह हो गया। एकदम दान लैंदिआं उहदा सारा शरीर काला हो गया।
गुर करते जल कर पग धारा, संकट निज शरीर पर ले,
सारे शरीर दे उत्ते उहदे बहुत भारी संकट होया।
ओ पीड़त है गिरा उचारी,
बहुत ज्यादा पीड़ा उहदे तन ते व्यापन लग पई।
अब सहाय की रावर बारी,
बेनती करके कहण लगा महाराज हुण तुहाडी सहायता चाहीदी, क्योंकि एडा वड्डा दान लैण लगा ते तन मेरे दे उत्ते बड़ा भारी कष्ट आ रहा है। पूजा दा तान लैके उन्हू संभालना भी बड़ा औखा है, उन्हू जरना भी बड़ा औखा है, ते फिर एडा वड्डा दान सी। कहण लगे महाराज सच्चे पातशाह हुण मैनू तुहाडी सहायता चाहीदी है।
त्रास विसाल हरो सब मेरा,
मेरा त्रास हर लवो, मेरा डर दूर कर दियो।
कृपा निधान जान कर चेरा,
मैं तुहाडा चेरा सेवक हां, मेरे ते कृपा करो।
सुन सतगुरु ने कर सिर धारा,
सतगुरु जी ने दे सिर ते हाथ रखिया।
कष्ट पतगुरु तुरत बिदारा,
वेले दा कष्ट सतगुरां ने दूर कर दिता।
शीतल भयो तप्त सब भावे,
सारा शरीर शीतल ठंडा हो गया महाराज जी दी कृपा नाल।
जिम रब तेज होए कन आगे,
कहिंदे जिवें सूरज दे तेज दे नाल प्रकाश हो जांदा है, ਇਦਾਂ ਇਹਦਾ ਸਰੀਰ ਵੀ ਮਹਾਰਾਜ ਜੀ ਨੇ ਠੀਕ ਕਰ ਦਿੱਤਾ, ਜਿਹੜਾ ਪਹਿਲਾਂ ਸ਼ਾਮ ਵਰਣ ਦਾ ਹੋ ਚੁੱਕਾ ਸੀ।
ਗੁਰੂ ਹੱਥ ਕੋ ਪਿਖਿਓ ਪ੍ਰਭਾਉ,
ਗੁਰਾਂ ਦੇ ਹੱਥ ਦਾ ਇਹਨੇ ਪ੍ਰਭਾਵ ਵੇਖਿਆ ਵੀ ਹੱਥ ਹੀ ਰੱਖਿਆ, ਤੇ ਮਹਾਰਾਜ ਜੀ ਦੇ ਹੱਥ ਦਾ ਸਪਰਸ਼ ਕਰਦਿਆਂ ਹੀ ਸਰੀਰ ਚ ਠੰਡ ਵਰਤ ਗਈ।
ਭਇਓ ਦੀਨ ਤਜ ਜਾਤ ਸੁਭਾਉ,
ਆਪਣੀ ਜਾਤ ਦਾ ਅਭਿਮਾਨ ਛੱਡ ਕੇ ਬ੍ਰਾਹਮਣ ਗੁਰੂ ਦੇ ਚਰਨਾਂ ਤੇ ਡਿੱਗ ਪਿਆ।
ਥਾਨ ਪੁਨ ਬਿਨਹਿ ਬਖਾਨੇ,
ਨਮਸਕਾਰ ਕਰਕੇ ਸਤਿਗੁਰਾਂ ਨੂੰ ਬੇਨਤੀ ਕਰਨ ਲੱਗਾ।
ਲੇਤ ਲੇਤ ਤੁਮ ਹੀ ਸਬਰ ਥਾਨੇ,
ਮਹਾਰਾਜ ਤੁਸੀਂ ਹੀ ਸਾਰੇ ਪਾਸੇ ਦਾਨ ਦੇਣ ਵਾਲੇ ਹੋ ਤੇ ਲੈਣ ਵਾਲੇ ਵੀ ਤੁਸੀਂ ਹੋ।
ਇੱਕ ਮੈਂ ਸਿਰ ਕੋ ਹੋਵਤ ਦਾਤਾ।
ਇੱਕ ਵਿੱਚ ਤੁਸੀਂ ਟਿਕ ਕੇ ਦਾਨ ਕਰਦੇ ਹੋ, ਦਾਤਾ ਬਣ ਕੇ ਦਾਨ ਕਰਦੇ ਹੋ।
ਦੂਜੇ ਮੈਂ ਜਾਚਿਤ ਚਿਤ ਰਾਤਾ।
ਦੂਜੇ ਵਿੱਚ ਲੈਣ ਵਾਲੇ ਹੋ ਕੇ ਲੈਂਦੇ ਵੀ ਤੁਸੀਂ, ਉਹ ਦਾਤੇ ਵੀ ਤੁਸੀਂ ਹੋ ਤੇ ਮਹਾਰਾਜ ਲੈ ਕੇ ਫਿਰ ਦਾਨ ਲੈਣ ਵਾਲੇ ਜਾਚਕ ਵੀ ਤੁਸੀਂ ਹੋ।
ਹਮ ਗਰਜ਼ੀ ਕੀ ਅਰਜ਼ੀ ਸੁਣੀਏ।
ਮਹਾਰਾਜ ਅਸੀਂ ਗਰਜ ਬੰਦ ਹਾਂ, ਸਾਡੀ ਬੇਨਤੀ ਸੁਣੋ।
ਅਪਰਦਾਸਮ ਸੇਵਕ ਜਨੀਏ।
ਮਹਾਰਾਜ ਸਾਰੇ ਤੁਹਾਡੇ ਸੇਵਕ ਨੇ ਨਗਰ ਨਿਵਾਸੀ।
ਮਾਨੋ ਮੋਏ ਕਯੋ ਇਮ ਕਰੀਏ।
ਮਹਾਰਾਜ ਆਪ ਦੀ ਕਿਰਪਾ ਕਰਕੇ ਮੇਰੀ ਬੇਨਤੀ ਪ੍ਰਵਾਨ ਕਰੋ।
ਚਰਨ ਆਪਣੋ ਮਮ ਸਿਰ ਧਰੀਏ।
ਮਹਾਰਾਜ ਆਪਣੇ ਚਰਨ ਮੇਰੇ ਸਿਰ ਤੇ ਧਰੋ, ਯਾਨੀ ਕਿ ਮੈਂ ਆਪਣਾ ਸਿਰ ਆਪ ਜੀ ਦੇ ਚਰਨਾਂ ਤੇ ਟਿਕਾਵਾਂ।
ਜਗ ਸਾਗਰ ਤੇ ਡੁੱਬਦੀ ਉਭਰੀਏ।
ਸੰਸਾਰ ਵਿੱਚ ਡੁੱਬਦੇ ਨੂੰ ਮੈਨੂੰ ਉਭਾਰ ਲਵੋ, ਰੱਖ ਲਵੋ।
ਰਾਖੋ ਸ਼ਰਨ ਦੋਸ਼ ਗਨ ਹਰੀਏ।
ਮਹਾਰਾਜ ਮੇਰੇ ਦੋਸ਼ ਹਰ ਲਵੋ, ਕਿਰਪਾ ਕਰਕੇ ਮੈਨੂੰ ਸ਼ਰਨ ਚ ਰੱਖ ਲਓ।
ਤਿਆਗਿਓ ਵਿਪਰ ਜਾਤ ਹੰਕਾਰਾ।
ਇਸਾ ਬ੍ਰਾਹਮਣ ਨੇ ਆਪਣੀ ਜਾਤ ਦਾ ਹੰਕਾਰ ਛੱਡ ਦਿੱਤਾ।
ਲਖ ਸਤਗੁਰ ਉਰ ਸਰਲ ਸੁਧਾਰਾ।
ਮਹਾਰਾਜ ਜੀਰੇ ਦੇ ਹਿਰਦੇ ਦਾ ਸਰਲ ਸੁਭਾਅ ਵੇਖਿਆ।
ਪਗ ਪੰਕਜ ਦਿਜ ਕੇ ਸਿਰ ਲਾਇਓ।
ਮਹਾਰਾਜ ਜੀਰੇ ਦੇ ਚਰਨ ਆਪਣੇ ਇਹਦਾ ਸਿਰ ਆਪਣੇ ਚਰਨਾਂ ਦੇ ਉੱਤੇ ਲਵਾਇਆ।
ਜਨਮ ਮਰਨ ਕੋ ਭਰਮ ਮਿਟਾਇਓ।
ਇਹਦਾ ਜਨਮ ਮਰਨ ਦਾ ਭਰਮ ਦੂਰ ਕਰ ਦਿੱਤਾ, ਮਿਟਾ ਦਿੱਤਾ।
ਜੀਵਤ ਰਿਓ ਵਿਪਰ ਗੁਰ ਸਿਮਰਿਓ।
ਜਿੰਨੀ ਦੇਰ ਤੱਕ ਇਹ ਬ੍ਰਾਹਮਣ ਜਿਉਂਦਾ ਰਿਹਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿਮਰਦਾ ਰਿਹਾ।
ਪ੍ਰਾਪਤ ਪ੍ਰਾਪਤ ਭਈ ਸੋ ਗਤ ਜਬ ਮਰਿਓ।
ਮਰਨ ਤੋਂ ਬਾਅਦ ਇਹਨੂੰ ਮੁਕਤੀ ਦੀ ਪ੍ਰਾਪਤੀ ਹੋ ਗਈ।
ਬਿਨ ਸਤ ਹੁਣ ਸਤਗੁਰ ਬਜ ਜਗ ਕਰਾਇਓ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਲੰਗਰ ਵਰਤਾਇਆ, ਬੜਾ ਵੱਡਾ ਲੰਗਰ ਲਾਇਆ।
ਸਭ ਸੰਗਤ ਮਨ ਭਾਵਤ ਖਾਇਓ।
ਮਨ ਭਾਉਂਦਾ ਸਾਰਿਆਂ ਨੇ ਲੰਗਰ ਪ੍ਰਸ਼ਾਦਾ ਛਕਿਆ।
ਨਿਕਟ ਗ੍ਰਾਮ ਦੇ ਜੀ ਆਦਿਕ ਸਾਰੇ,
ਜਿੰਨੇ ਨੇੜੇ ਤੇੜੇ ਪਿੰਡਾਂ ਦੇ ਲੋਕ ਸਨ,
ਨਿਕਟ ਅਕਾਰੇ,
ਸਾਰਿਆਂ ਨੇ ਆ ਕੇ ਮਹਾਰਾਜ ਜੀ ਦੇ ਲੰਗਰਾਂ ਵਿਚ ਭੋਜਨ ਛਕਿਆ।
ਸਭ ਕੋ ਭੋਜਨ ਦੇ ਪਕਵਾਨਾ।
ਛਕਣ ਵਾਸਤੇ ਭੋਜਨ ਪਕਵਾਨ ਮਿਲੇ ਹਨ।
ਪੂਰ ਕਾ ਸਵਾਦ ਮਾਨਾ।
ਪੂੜੀਆਂ ਤੇ ਕਿਸੇ ਨੂੰ ਪੂੜੇ ਖਾਣ ਨੂੰ ਮਿਲ ਰਹੇ ਨੇ।
ਕੋ ਧਨ ਦਕਸ਼ਨਾ ਦੀਨ।
ਮਹਾਰਾਜ ਜੀ ਨੇ ਬਹੁਤ ਸਾਰਾ ਦਾਨ ਪੁੰਨ ਕੀਤਾ।
ਸਭਿਆਂ ਨੂੰ ਗੁਰ ਕੀ ਉਸਤਤ ਕੀਨ।
ਸਾਰੇ ਗੁਰੂ ਸਾਹਿਬ ਦੀ ਉਸਤਤ ਕਰਦੇ ਹਨ।
ਇਸ ਪ੍ਰਕਾਰ ਕਰ ਤਾਨਿਆਲ ਕਰਿਓ ਕੁਛ ਸਤਗੁਰੂ ਕਿਰਪਾਲ।
ਇਹਨਾਂ ਨੂੰ ਨਿਹਾਲ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਥੋਂ ਕੂਚ ਕੀਤਾ। ਅੱਗੇ ਪੰਧੇਰ, ਅਲੀ ਸ਼ੇਰ, ਜੋਗੀ, ਭੁਪਾਲੀ, ਇਹਨਾਂ ਜੋਗੇ ਭੁਪਾਲੀ ਆਦਿਕ ਨਗਰਾਂ ਵਿਚ ਮਹਾਰਾਜ ਜੀ ਚਰਨ ਪਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋ।